सतनाम श्री वाहे गुरु साहिब जी श्लोक महला तीजा सब कुछ हुक्म आवदा सब कुछ हुक्म जाए जी को मूर्ख आप हो जाना अंधा अंधा कमाए सब कुछ हुक्म आवदा सब कुछ हुक्म जाए जी को मूर्ख आप हो जाना अंधा अंधा कमाए नानक हुक्म को गुरमुख बुझाए जिसने कृपा कर जाए महला तीजा सो जोगी जुगत सो पाए जिसने गुरमुख नाम प्राप्त हो तिस जोगी की नगरी सब को वसा भुखी जोग ना हो नानक ऐसा विरला को जोगी जिस घट प्रगट हो आपे आधार आपे सुखम पालिया आपे पासार आप एकांति हो रहा आपे वाड परवार नानक मंगा दान हर संतार नार होगा तार न सुजई तू देवन हार नानक मंगा दान हार संतार नार तार न सुजई तू देवन हार शुद्ध वाहिगुरु जी का खालसा वाहिगुरु जी की फतेह। परम सम्मान योग जुग हो जुग अटल साहिब श्री गुरु ग्रंथ साहिब सचे पातशाह महाराज जी की पावन पवित्र हजूरी अंदर गुरुद्वारा मंजी साहिब दीवान स्थान आप जी हाजिरी भर रहे हो। रोजाना नियम अनुसार जो सतगुरां जी दे उचारण किए हुए हुक्म रूप शब्द श्री गुरु ग्रंथ साहिब जी बख्श दे ने उस दी विचार इस स्थान पे कीती जांदी है। आओ अज जो सतगुरां ने पावन हुक्म बख्शिया है ये बिहागड़ी की वार है और अखीर वाली इक्कीवीं पौड़ी इस नाल संबंधित दो शलोक ने जेडे सतगुरां ने हुक्म रूप विच बख्शिश कीते ने। साध संगत जी आओ इन्हां अमृत बचना दी विचार गुरु कृपा नाल आपां कर सकीए। धन धन सतगुरु गुरु रामदास सच्चे पातशाह जी, आप जी कृपा मेहर करके अपनी शब्द की कला वरताओ, आप विच वरत के भय भावना नाल आप ही विचार करा लवो। प्यार अदब सहित साध संगत जी उच्चारण करो सतनाम श्री वाहे गुरु जी, फिर उच्चारण करो जी सतनाम श्री वाहे गुरु जी,
सतनाम श्री वाहे गुरु साहेब जी। श्लोक महला तीजा।
सतगुरों ने अज जो अमृत वेले बख्शिश की है, अर्ज की राग बिहागड़ा दी ए वार है, इस वार दियां इक्की पौड़ियां ने। श्री गुरु ग्रंथ साहब जी दी अमृत बाणी असानू पता है कि सारी बाणी जिहड़ी वो काव्य रूप है। सतगुरां ने गुरबाणी का कुछ हिस्सा जिहड़ा है वो रागां दे सरलेख रागबद्ध बाणी उचारण कीती है। जिवें असी श्री राग तो लैके राग जैजावंती तक सतगुरां जी दे 31 रागां दे विच ए अमृत बचन पढ़ दे सुनने हां। कुछ बाणी सतगुरां ने जो उचारण कीती वो है काव्य रूपी छंदाबंदी है, उहदे विच सानू दोहरे भी मिलणगे, चौपाई की मात्रा भी मिलेगी, पर उस बाणी दे उपर सतगुरां ने कोई राग की पाबंदी नहीं लाई। जिवें असी जपजी साहब का पाठ करने का है, पौड़ियां काव्य रूपी है पर उस उपर कोई राग नहीं। जदों असी शलोक वारा ते वधीक पढ़ने का उस उपर राग की बंदिश नहीं, जा शलोक संस्कृति गाथा चौ बोले फुनगे भगत कबीर साहब जी महाराज उन्हां दे शलोक, शेख बाबा फरीद साहब जी महाराज उन्हां दे शलोक, मुख वाक सवैये धट्टां दे सवैये है सारी कविता, पर सतगुरां ने इस रूहानी इस कविता दे अर्थ किवें दुनियावी शब्द च ना समझियो, रूहानी जिहड़े ये प्रभु दे गीत ने, परमात्मा दी सिव सदा दे गीत ने, क्योंकि गीत शब्द सुन के भी कितने मन च खरबली ना मिले जी, ये गीत कह दिता। गुरु साहब ने बाणी च वरत्या नानक भवजल पार परे जो गावे प्रभ के गीत, परमात्मा दे जिहड़े सिवत सलाह दे गीत गाउंदा है। हुण इन्हां उपर जिहड़ी अर्जना कीती उस बाणी विच काव्य है पर उस उपर राग दी बंदिश नहीं। एक होर सतगुरां ने कृपा कीती कि जिहड़ियां वारां ने, क्योंकि अज दे इस वरे दे हुक्मनामिआं विच इह पहला हुक्मनामा अज वार विचों आया है, इस करके थोड़ी जी बेनती करनी है कि जिहड़ियां वारां ने इस भारत विच खास करके पंजाब विच इह शूरवीर योधे जिहड़े सन सूरवीर उन्हां दीआं सूरम गति दीआं गाथावां नूं ढाडी लोक आउंदे हुंदे सन, सूरमिआं दा यस करदे हुंदे सन। जिहड़ी वार है वह दर असल पौड़ी का रूप ही है। फिर अर सुनियो, वार जिहड़ी है वह पौड़ी का रूप ही है, इसे करके भाई साहब भाई गुरदास साहब दियां ਜਦੋਂ ਅਸੀਂ ਵਾਰਾਂ ਪੜ੍ਹਨੇ ਹਾਂ ਅਸੀਂ ਕਹਿੰਦੇ ਹਾਂ ਪਹਿਲੀ ਵਾਰ ਦੀ ਇਤਨੀ ਪੌੜੀ, ਦੂਜੀ ਵਾਰ ਦੀ ਇਤਨੀ ਪੌੜੀ। ਉਹਨਾਂ ਦੀਆਂ ਵਾਰਾਂ ਵਿੱਚ ਕਿਤੇ ਸ਼ਲੋਕ ਨਹੀਂ, ਸਹੀ ਅਰਥਾਂ ਵਿੱਚ ਜਿਹੜੀ ਵਾਰ ਦੀ ਬਣਤਰ ਹੈ। ਵਿਦਵਾਨ ਪੁਰਸ਼ ਕਹਿੰਦੇ ਨੇ ਜੀ ਵਾਰ ਪੌੜੀ ਦਾ ਰੂਪ ਹੀ ਹੈ, ਪੌੜੀਆਂ ਦਾ ਸਮੂਹ ਹੀ ਵਾਰ ਹੈ। ਵਾਰ ਸੂਰਮਿਆਂ ਦੇ ਯਸ ਵਾਸਤੇ ਕੀਤੀ ਜਾਂਦੀ, ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਨੇ ਵਾਰਾਂ ਗਾਇਨ ਕੀਤੀਆਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਦੋ ਮਹੀਨਿਆਂ ਵਿੱਚ ਆ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਜੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਹੜਾ ਹੈ ਅੱਗੇ, ਇੱਥੇ ਦੋਨਾਂ ਨੇ ਭਾਈ ਨੱਥਾ ਜੀ ਭਾਈ ਅਬਦੁੱਲਾ ਨੇ ਦੋ ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਢੱਡ ਤੇ ਸਰੰਗੀ ਤੇ ਗਾ ਕੇ ਸੁਣਾਈਆਂ ਸਨ। ਫਿਰ ਅਸੀਂ 22 ਦੀਆਂ 22 ਵਾਰਾਂ। ਇੱਕ ਹੋਰ ਗੱਲ, ਜਿਹੜੀਆਂ ਵਾਰਾਂ ਦੇ ਨਾਲ 9 ਧੁਨੀਆਂ ਨੇ ਉਹਨਾਂ ਨੇ ਉਹਨਾਂ ਤਰਜਾਂ ਵਿੱਚ ਉਹਨਾਂ ਧੁਨੀਆਂ ਵਿੱਚ ਵੀ ਬਾਣੀ ਗਾਏ। ਇੱਕ ਵਿਦਵਾਨ ਹੋਏ ਨੇ ਜੀ, ਮੈਂ ਥੋੜਾ ਜ਼ਿਕਰ ਨਾਵਾਂ ਦਾ, ਗੁਰਮੁਖੋ ਤੁਸੀਂ ਲਾਈਵ ਸੁਣਦੇ, ਮੈਂ ਜੇ ਕਿਸੇ ਵਿਦਵਾਨ ਦੀ ਪੁਸਤਕ ਦਾ ਜ਼ਿਕਰ ਕਰਨਾ ਵਾ ਉਹ ਸਾਡੇ ਅੱਜ ਦੇ ਸਮੇਂ ਦੀ ਲੋੜ ਬਣ ਗਈ ਹੈ। ਹਰ ਬੰਦਾ ਇਸ ਵਕਤ ਕਥਾ ਸੁਣਨ ਵਾਲਾ ਸਰੋਤਾ ਬਣ ਕੇ ਨਹੀਂ, ਬਹੁਤ ਐਸੇ ਬੈਠੇ ਹੋਣਗੇ ਜਿਨ੍ਹਾਂ ਨੇ ਕਥਾ ਦੇ ਵਿੱਚੋਂ ਵੀ ਨੁਕਸ ਕੱਢਣੇ ਹੁੰਦੇ ਆ। ਤੇ ਮੇਰੀ ਇੱਕ ਬੇਨਤੀ ਹੈ ਕਿ ਮਨ ਦਾ ਟਿਕਾ ਬਣਿਆ ਰਹੇ। ਅਸਲ ਚ ਇੱਕ ਵਿਦਵਾਨ ਹੋਏ ਡਾਕਟਰ ਗੁਰਦੇਵ ਸਿੰਘ ਪੰਧੋਲ, ਉਹਨਾਂ ਨੇ ਸਤਿਗੁਰੂ ਦੇ ਘਰ ਦੇ ਜਿਹੜੇ ਮੀਰ ਸਨ ਜਿਵੇਂ ਭਾਈ ਮਰਦਾਨਾ ਜੀ, ਸੱਤਾ ਬਲਵੰਡ ਜੀ, ਨੱਥਾ ਅਬਦੁੱਲਾ ਜੀ, ਉਹਨਾਂ ਸੰਬੰਧੀ ਇੱਕ ਪੁਸਤਕ ਲਿਖੀ ਤੇ ਉਹ ਕਹਿੰਦੇ ਆ ਕਿ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਤੇ ਭਾਈ ਨੱਥਾ ਜੀ ਨੇ ਤਕਰੀਬਨ 75 ਵਾਰਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਗਾਈਆਂ ਨੇ। ਸਿਫਤ ਵਿੱਚ ਅਰਜ਼ ਹੈ ਵਾਰ ਸਿਰ ਪੌੜੀਆਂ ਦਾ ਸਰੂਪ ਹੈ। ਸਤਿਗੁਰਾਂ ਜੀ ਨੇ ਕੀ ਕੀਤਾ ਜੀ, ਆਈ ਸਤਿਗੁਰੂ ਨੇ ਮਿਹਰ ਕੀਤੀ, ਜਿਹੜੀ ਵਾਰ ਸਿਰਫ ਜੋਧਿਆਂ ਦੀ ਸੂਰਮਿਆਂ ਦੇ ਯਸ ਵਿੱਚ ਗਾਈ ਜਾਂਦੀ ਸੀ, ਸਤਿਗੁਰੂ ਨੇ ਜੀਵਨ ਨੂੰ ਸੰਗਰਾਮ, ਜੀਵਨ ਨੂੰ ਇੱਕ ਯੁੱਧ ਤੇ ਸੰਸਾਰ ਨੂੰ ਇੱਕ ਮੈਦਾਨ ਬਣਾ ਕੇ ਇਹ ਵਾਰਾਂ ਅੰਦਰ ਨੂੰ ਬਲਵਾਨ ਕਰਨ ਵਾਸਤੇ, ਅੰਦਰ ਦੇ ਦੁਸ਼ਮਣਾਂ ਨਾਲ ਯੁੱਧ ਕਰਕੇ ਫਤਿਹ ਪਾਉਣ ਵਾਸਤੇ ਜਿਹੜੀਆਂ ਵਾਰਾਂ ਦੁਨਿਆਵੀ ਸੂਰਮਿਆਂ ਦੇ ਯਸ ਵਿੱਚ ਗਾਈਆਂ ਜਾਂਦੀਆਂ ਸਨ, ਉਸ ਤਰਜ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇਹ ਵਾਰਾਂ ਰੂਹਾਨੀ ਤੌਰ ਤੇ ਉਚਾਰਨ ਕੀਤੀਆਂ। ਫਿਰ ਇੱਕ ਬੇਨਤੀ ਹੋਰ ਜੀ, ਉਸ ਵਕਤ ਜਿਹੜੀਆਂ ਤਰਜਾਂ ਵਰਤੀਆਂ ਜਾਂਦੀਆਂ ਸਨ ਵਾਰਾਂ ਵਿੱਚ, ਮਹਾਰਾਜ ਜੀ ਨੇ ਉਹਨਾਂ ਤਰਜਾਂ ਨੂੰ ਜਿਹਨੂੰ ਆਪਾਂ ਧੁਨੀਆਂ ਕਹਿ ਰਹੇ ਹਾਂ ਉਹ 9 ਧੁਨੀਆਂ ਉੱਪਰ ਦਰਜ ਕੀਤੀਆਂ। ਆਪ ਜੀ ਅੰਮ੍ਰਿਤ ਵੇਲੇ ਜਦੋਂ ਆਸਾ ਕੀ ਵਾਰ ਸ਼ੁਰੂ ਹੁੰਦੀ ਹੈ ਅਸੀਂ ਪੜ੍ਹਨੇ ਹਾਂ ਸੁਣਨੇ ਹਾਂ ਵਾਰ ਸਲੋਕਾਂ ਨਾਲ, ਸਲੋਕ ਵੀ ਮਾਲੇ ਪਹਿਲੇ ਕੇ ਲਿਖੇ ਟੁੰਡਾ ਅਸਰਾਜ ਕੀ ਧੁਨੀ। ਹੁਣ ਟੁੰਡਾ ਅਸਰਾਜ ਖੜੋ, ਫਿਰ ਸਮਾਂ ਕਿ ਦਿਨ ਮਿਲਿਆ ਗੱਲ ਕਰਾਂਗੇ ਕੌਣ ਸੀ ਟੁੰਡਾ ਅਸਰਾਜ, ਉਹਦੀ ਧੁਨੀ ਗਾਈ ਜਾਂਦੀ ਸੀ ਜੀ। ਆਸਾਂ ਕੀ ਵਾਰ ਦੀਆਂ ਇੱਕ ਪੌੜੀ ਨੂੰ ਛੱਡ ਕੇ, ਇੱਕ ਪੌੜੀ ਵਿੱਚ 6 ਤੁਕਾਂ ਨੇ, ਬਾਕੀ ਸਾਰੀਆਂ ਪੌੜੀਆਂ ਵਿੱਚ 5-5 ਤੁਕਾਂ ਨੇ। ਤੇ ਜਿਹੜੀ ਟੁੰਡੇ ਅਸਰਾਜ ਦੀ ਵਾਰ ਹੈ ਉਸ ਉਹਦੀਆਂ ਪੌੜੀਆਂ ਦੇਖੋ, ਉਹਦੀਆਂ ਵੀ 5-5 ਤੁਕਾਂ ਨੇ। ਆਹ ਮੈਂ ਅਰਜ਼ ਕੀਤੀ ਜਿਹੜੀ ਅੱਜ ਵਾਰ ਹੈ ਇਹ ਬਿਹਾਗੜੇ ਕੀ ਵਾਰ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਵਾਰਾਂ ਧੰਨ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ, ਸਤਿਗੁਰੂ ਗੁਰੂ ਰਾਮਦਾਸ। ਆਹ ਬਿਹਾਗੜੇ ਕੀ ਵਾਰ ਇਹਦੀਆਂ 21 ਪੌੜੀਆਂ ਨੇ ਜੀ, ਇਹਦੇ ਵਿੱਚ 43 ਸਲੋਕ ਨੇ ਸਿਰਫ, ਇਹਦੇ ਵਿੱਚ 12ਵੀਂ ਪੌੜੀ ਹੈ ਜਿਸ ਪੌੜੀ ਨਾਲ 3 ਸਲੋਕ ਆਏ ਨੇ, ਬਾਕੀ ਸਾਰੀਆਂ ਪੌੜੀਆਂ ਦੇ ਨਾਲ ਸਤਿਗੁਰਾਂ ਨੇ 2-2 ਸਲੋਕ ਦਰਜ ਕੀਤੇ ਆ। ਹੋਰ ਇਸ ਵਾਰ ਵਿੱਚ ਪੌੜੀਆਂ 'ਚ ਕਿਹੜੇ ਕਿਹੜੇ ਸਲੋਕ ਨੇ, ਸਭ ਤੋਂ ਜ਼ਿਆਦਾ ਸਲੋਕ ਨੇ ਧੰਨ ਗੁਰੂ ਅਮਰਦਾਸ ਜੀ ਦੇ 33 ਸਲੋਕ ਨੇ ਇਸ ਵਾਰ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਸਲੋਕ ਨੇ, ਗੁਰੂ ਰਾਮਦਾਸ ਜੀ ਦੇ ਆਪਣੇ 2 ਸਲੋਕ ਨੇ, ਗੁਰੂ ਅਰਜਨ ਦੇਵ ਜੀ ਦੇ ਸਲੋਕ ਨੇ, ਤੇ ਇਸ ਵਾਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦਾ ਵੀ ਸਲੋਕ ਵਿੱਚ ਦਰਜ ਕੀਤਾ ਗਿਆ ਹੈ। ਇਹ ਗੁਰਮੁਖੋ 21 ਪੌੜੀ ਹੈ ਤੇ ਇਸ ਪੌੜੀ ਦੇ ਨਾਲ 2 ਸਲੋਕ ਸਤਿਗੁਰਾਂ ਨੇ ਦਰਜ ਕੀਤੇ ਨੇ। ਇਹ ਦੋਨੋਂ ਦੇ ਦੋਨੋਂ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਨੇ। ਆਪਾਂ इस श्लोक नूं एक आरंभ च जरूर लिख दिता श्लोक महला तीजा। उंज वैसे श्लोक का अर्थ हुंदा सिफत, इहदा अर्थ हो गया जी ये जिहड़ा तुसी अगे श्लोक पढ़न लगे हो श्लोक पढ़न लगे हो एक तीसरे गुरुदेव धन गुरु अमरदास महाराज उन्होंने उच्चारण किया है।
सब कुछ हुक्म आवेगा
सतगुरु गुरु अमरदास महाराज बख्शिश कर दे सब कुछ हुक्म है आवेगा। पंजाबी च सीधे अर्थ करिए जी सब कुछ हर चीज हर काम हुक्मे का अर्थ करांगे परमात्मा जी दे हुक्म विच जो कुछ भी इथे सृष्टि ते बनिया है आया है ਇਹ ਹਰ ਚੀਜ਼ ਹਰ ਵਸਤੂ ਪਰਮਾਤਮਾ ਦੇ ਹੁਕਮ ਵਿੱਚ ਹੀ ਆਈ ਹੈ।
ਸਭ ਕੁਛ ਹੁਕਮ ਜਾਏ
ਸਭ ਕੁਛ ਹੁਕਮੇ ਜਾਏ ਜਿਸ ਅਕਾਲ ਪੁਰਖ ਦੇ ਹੁਕਮ ਨਾਲ ਸਭ ਕੁਝ ਆਇਆ ਹੈ ਤੇ ਉਹਨਾਂ ਦੇ ਹੁਕਮ ਦੇ ਨਾਲ ਹੀ ਸਭ ਕੁਝ ਜਾਣਾ ਹੈ। ਹੁਕਮ ਨਾਲ ਹੀ ਆ ਰਹੇ ਨੇ ਤੇ ਹੁਕਮ ਨਾਲ ਹੀ ਜਾ ਰਹੇ ਹਨ।
ਜੇ ਕੋ ਮੂਰਖ ਆਪੋ ਜਾਣੈ
ਪਰ ਜੇ ਕੋਈ ਮੂਰਖ ਹੰਕਾਰ ਵਿੱਚ ਮਤਿਆ ਹੋਇਆ ਹੰਕਾਰ ਦੇ ਵਿੱਚ ਜਿਹਦਾ ਅੰਦਰ ਭਰਪੂਰ ਹੈ ਆਪਣਾ ਆਪ ਜਣਾਏ ਨਹੀਂ ਜੀ ਮੈਂ ਸਭ ਕੁਝ ਕਰਨ ਵਾਲਾ ਹਾਂ ਇਹ ਮੇਰੇ ਕਰਕੇ ਸਭ ਕੁਝ ਬਣ ਰਿਹਾ ਇਹ ਸਾਡੀਆਂ ਕਮਾਈਆਂ ਕਰਕੇ ਹੋ ਰਿਹਾ। ਸਤਿਗੁਰਾਂ ਨੇ ਉਸ ਬੰਦੇ ਲਈ ਸ਼ਬਦ ਵਰਤਿਆ ਮੂਰਖ। ਜੇਕਰ ਕੋਈ ਮੂਰਖ ਇਹ ਜਣਾਏ ਕਿ ਮੈਂ ਹੀ ਆਪੋ ਸਭ ਕੁਛ ਕਰਨ ਵਾਲਾ ਹਾਂ
ਅੰਦਾ ਅੰਦ ਕਮਾਏ
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹੋ ਜਿਹਾ ਮੂਰਖ ਬੰਦਾ ਆਤਮਿਕ ਤੌਰ ਤੇ ਗਿਆਨ ਦੇ ਚਸ਼ਕ ਜਿਹੜੇ ਅੱਖਾਂ ਨੇ ਗਿਆਨ ਦੀਆਂ ਚਕਸ਼ੂ ਨੇ ਉਹਨਾਂ ਤੋਂ ਵਿਰਵਾ ਹੈ ਵਾਂਝਾ ਹੈ। ਇਹੋ ਜਿਹਾ ਅੰਨਾ ਬੰਦਾ ਅੰਧ ਹੀ ਕਮਾ ਰਿਹਾ ਅਗਿਆਨਤਾ ਹੀ ਢੋ ਰਿਹਾ ਹੈ।
ਨਾਨਕ ਹੁਕਮ ਕੋ ਗੁਰਮੁਖ ਬੁੱਝਿਆ
ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਵਾਹਿਗੁਰੂ ਜੀ ਦੇ ਹੁਕਮ ਨੂੰ ਹਰ ਬੰਦਾ ਬੁੱਝ ਨਹੀਂ ਸਕਦਾ ਜੀ। ਜਿਹੜਾ ਗੁਰੂ ਜੀ ਦੇ ਸਨਮੁਖ ਹੁੰਦਾ ਜਿਹੜਾ ਸਤਿਗੁਰੂ ਦੇ ਹੁਕਮ ਨੂੰ ਮੰਨ ਰਿਹਾ ਜਿਹੜਾ ਪਰਮੇਸ਼ਵਰ ਜੀ ਦੇ ਸ਼ਬਦ ਨੂੰ ਕਮਾ ਰਿਹਾ ਹੈ ਜਿਹੜਾ ਇਨਸਾਨ ਕਰਤਾਰ ਦੀ ਬੰਦਗੀ ਵੀ ਜੁੜਿਆ ਹੈ ਉਹ ਇਨਸਾਨ ਗੁਰੂ ਦੇ ਸਨਮੁਖ ਰਹਿਣ ਵਾਲਾ ਹੁਕਮ ਨੂੰ ਸਮਝਦਾ ਹੈ।
ਜਿਸ ਨਾ ਕਿਰਪਾ ਕਰੇ ਰਜਾਏ
ਜਿਸ ਨਾ ਕਿਰਪਾ ਕਰੇ ਰਜਾਏ ਜਿਸ ਉੱਤੇ ਅਕਾਲ ਪੁਰਖ ਆਪਣੀ ਖੁਸ਼ੀ ਵਿੱਚ ਆਪਣੀ ਰਜ਼ਾ ਵਿੱਚ ਕਿਰਪਾ ਕਰ ਦੇਵੇ ਪਿਆਰੇ ਹੁਕਮ ਵੀ ਉਹਦੀ ਰਜ਼ਾ ਨਾਲ ਉਹਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਹੀ ਸਮਝਿਆ ਜਾ ਸਕਦਾ। ਇਹ ਸੀ ਜੀ ਪਹਿਲਾ ਸ਼ਲੋਕ ਕਿਉਂਕਿ ਅਰਥ ਆਪਾਂ ਪਹਿਲਾਂ ਕਰ ਲਏ ਨੇ। ਤਿੰਨ ਦੋ ਸ਼ਲੋਕ ਨੇ ਜੀ। ਪਹਿਲੇ ਸ਼ਲੋਕ ਦਾ ਪ੍ਰਕਰਨ ਹੈ ਹੁਕਮ, ਦੂਜਾ ਸ਼ਲੋਕ ਅੱਗੇ ਜਦੋਂ ਆਪਾਂ ਅਰਥ ਕਰਾਂਗੇ ਉਹਦਾ ਸੰਬੰਧ ਹੈ ਜੋਗੀ ਨਾਲ, ਤੇ ਪੌੜੀ ਦਾ ਸੰਬੰਧ ਹੈ ਸਰਗੁਣ ਤੇ ਨਿਰਗੁਣ ਵਾਹਿਗੁਰੂ ਦੀ ਵਿਆਪਕਤਾ ਨਾਲ। ਇਸ ਕਰਕੇ ਪਹਿਲਾ ਸ਼ਲੋਕ ਆਪਾਂ ਪੜ੍ਹਿਆ ਹੈ ਕਿ ਹੁਕਮ ਵੀ ਸਭ ਕੁਝ ਆਉਂਦਾ ਹੈ, ਹੁਕਮ ਵੀ ਜਿਹੜਾ ਉਹ ਸਭ ਕੁਝ ਜਾ ਰਿਹਾ ਹੈ। ਜੇ ਕੋਈ ਮੂਰਖ ਹੁਕਮ ਨੂੰ ਨਾ ਬੁੱਝ ਕੇ ਆਪਣੇ ਹੰਕਾਰ ਨੂੰ ਹੁਕਮ ਸਮਝੀ ਬੈਠਾ ਤੇ ਮਹਾਰਾਜ ਬਖਸ਼ਿਸ਼ ਕਰ ਰਿਹਾ ਅੰਨਾ ਹੈ ਤੇ ਅੰਨਾਪਨ ਢੋ ਰਿਹਾ ਹੈ। ਪਰ ਜਿਸ ਗੁਰਮੁਖ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ ਆਪ ਤਰਸ ਕਰੇ ਉਹਨੂੰ ਹੁਕਮ ਬੁੱਝਣ ਦੀ ਹੁਕਮ ਸਮਝਣ ਦੀ ਦਾਤ ਬਖਸ਼ਦਾ ਹੈ ਤੇ ਹੁਕਮ ਉਹ ਬੁੱਝਦਾ ਜਿਹਦੇ ਉੱਤੇ ਉਹਦੀ ਕਿਰਪਾ ਨਾਲ ਉਹਦੀ ਰਜ਼ਾ ਨਾਲ ਉਹਦੀ ਰਹਿਮਤ ਨਾਲ ਆਪਣੀਆਂ ਬਖਸ਼ਾਂ ਹੋ ਜਾਣ। ਮੈਂ ਇੱਥੇ ਥੋੜਾ ਜਿਹਾ ਰੁਕ ਕੇ ਦੇ ਅਪਾਰਥ ਕਰ ਲੈਂਦੇ ਹਾਂ ਜੀ, ਅਖਰੀ ਅਰਥ ਕਰ ਲੈਣੇ। ਇਹ ਸ਼ਬਦ ਹੁਕਮ ਆਇਆ ਹੈ ਕਿਉਂਕਿ ਅਸੀਂ ਅੱਜ ਹਰ ਗੁਰਦੁਆਰੇ ਵਿੱਚ ਇੱਕ ਲਫ਼ਜ ਵਰਤਨੇ ਆ ਹੁਕਮਨਾਮਾ। ਵੇਖੋ ਸ਼ਬਦ ਸਾਰੇ ਵਰਤਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਹੜਾ ਇਹ ਸ਼ਬਦ ਅੱਜ ਹੁਕਮਨਾਮਾ ਰੂਪ ਹੈ ਜਿਸ ਦਿਨ ਪ੍ਰਕਾਸ਼ ਕੀਤਾ ਉਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੇ ਸਤਿਗੁਰਾਂ ਨੇ ਬਚਨ ਕਹੇ ਉਹਨੂੰ ਭਾਈ ਸੰਤੋਖ ਸਿੰਘ ਨੇ ਹੁਕਮ ਦੀ ਥਾਂ ਤੇ ਆਵਾਜ਼ਾ ਕਿਹਾ ਹੈ। ਜਦੋਂ ਪਹਿਲਾਂ ਪ੍ਰਕਾਸ਼ ਕੀਤਾ ਤੇ ਗੁਰਪ੍ਰਤਾਪ ਸੂਰਜ ਵਿੱਚ ਹੈ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਸੁਣੇ ਸਾ ਪੰਥ। ਗੱਲ ਧਿਆਨ ਨਾਲ ਸੁਣੋ, ਲਫ਼ਜ਼ ਉਦੋਂ ਆਵਾਜ਼ ਹੈ, ਲਿਖੋ ਆਵਾਜ਼ ਸੁਣੇ ਸਾ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ। ਇਹਦਾ ਮਤਲਬ ਆਵਾਜ਼ ਦਾ ਅਰਥ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡੇ ਪੁਰਾਣੇ ਬਜ਼ੁਰਗ ਵੀ ਅੱਜ ਤੇ ਹੁਣ ਚਲੋ ਨਹੀਂ ਇੰਨਾ ਮਿਲਦਾ ਸੁਣਨ ਨੂੰ ਕਿ ਅੰਮ੍ਰਿਤ ਵੇਲੇ ਜਦੋਂ ਭਾਈ ਸਾਹਿਬ ਪਿੰਡ ਵਿੱਚ ਪ੍ਰਕਾਸ਼ ਕਰਕੇ ਸਤਿਗੁਰਾਂ ਦਾ ਸ਼ਬਦ ਪੜ੍ਹਦੇ ਸਨ ਤੇ ਉਹ ਕਹਿੰਦੇ ਹੁੰਦੇ ਸਨ ਇੰਨੇ ਵਜੇ ਅੱਜ ਬਾਬਾ ਜੀ ਨੇ ਆਵਾਜ਼ਾਂ ਦਿੱਤਾ ਆਵਾਜ਼ਾਂ ਲਿਆ। ਇਹ ਆਵਾਜ਼ਾਂ ਜਿਹੜਾ ਸ਼ਬਦ ਹੈ ਇਹ ਮਿਸਲ ਕਾਲ ਦੇ ਵੇਲੇ ਇਹ ਵਾਕ ਦੇ ਰੂਪ ਵਿੱਚ ਵੀ ਆਇਆ ਕਿਉਂਕਿ ਬਾਣੀ ਵਿੱਚ ਉਹ ਸ਼ਬਦ ਵਾਕ ਆਇਆ ਹੈ ਪਰ ਉਸ ਵਕਤ ਇਹ ਸ਼ਬਦ ਇੱਕ ਰਤਨ ਸਿੰਘ ਭੰਗੂ ਨੇ ਲਿਖਿਆ ਕਿ ਜੋ ਕਸੂਰ ਦੇ ਹਾਕਮ ਉਸਮਾਨ ਖਾਨ ਨੇ ਏਡਾ ਜ਼ਾਲਮ ਬਿਰਤੀ ਵਾਲਾ ਸੀ ਜੀ ਕਿਸੇ ਦੀ ਵੀ ਧੀ ਭੈਣ ਉਹਦੇ ਰਾਜ ਵਿੱਚ ਮਹਿਫੂਜ਼ ਨਹੀਂ ਸੀ ਉਹ ਆਪ ਕਾਮੁਕ ਤੇ ਹੰਸਿਆਰਾ ਸੀ। ਉਹਨੇ ਇੱਕ ਬ੍ਰਾਹਮਣ ਦੇ ਘਰੋਂ ਬੀਬੀ ਨੂੰ ਆਪਣੇ ਘਰ ਧੱਕੇ ਨਾਲ ਪਾ ਲਿਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਇਆ ਉਹਦੇ ਕੋਲ 12 ਕਿਲੇ ਸਨ ਸਿੱਖ ਜਿਹੜੇ ਸਨ ਇੱਥੇ ਗਿਣਤੀ ਦੇ ਸਨ। ਉਸ ਵਕਤ ਇੱਕ ਦੁਬਿਧਾ ਪੈਦਾ ਹੋ ਗਈ ਕਿ ਕੀ ਆਪਾਂ ਇਸ ਫਰਿਆਦੀ ਬੰਦੇ ਦੇ ਸਾਥ ਦੇਣ ਲਈ ਕਸੂਰ ਤੇ ਹਮਲਾ ਕਰੀਏ ਜਾਂ ਆਪਾਂ ਹੋਰ ਸਿੰਘਾਂ ਦੀ ਖਾਲਸੇ ਦੀ ਇੰਤਜ਼ਾਰ ਕਰੀਏ। ਇਸ ਦੁਬਿਧਾ ਦੇ ਵਿੱਚੋਂ ਪਿਆਰੇ ਯਾਦ ਰੱਖਿਓ ਸਿੱਖਾਂ ਦਾ ਇਸ਼ਟ ਸਿੱਖਾਂ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਅਸੀਂ ਉਸ ਇਤਿਹਾਸ ਵਿੱਚੋਂ ਦੇਖਦੇ ਹਾਂ ਦੁਬਿਧਾ ਪੈਦਾ ਹੋਈ ਉਸ ਵਕਤ ਦੁਬਿਧਾ ਮੇਟ ਦਿੱਤੀ ਜੀ। ਕਹਿੰਦੇ ਆਪਣੇ ਆਪਣੇ ਵਿਚਾਰ ਨਾ ਦਿਓ ਹਮਲਾ ਕਰਨਾ ਜਾਂ ਨਹੀਂ ਕਰਨਾ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾ ਕਰਕੇ ਹੁਕਮਨਾਮਾ ਲੈ ਲਈਏ। ਰਤਨ ਸਿੰਘ ਭੰਗੂ ਨੇ ਤਾਂ ਸ਼ਬਦ ਵੀ ਲਿਖੇ ਨੇ ਜੀ ਜਿਹੜੇ ਅਰਦਾਸ ਵਿੱਚ ਕਹੇ ਉਹ ਅਰਦਾਸ ਵੀ ਸ਼ਬਦ ਸਨ ਤੂੰ ਗੁਰੂ ਗ੍ਰੰਥ ਸੱਚੀ ਨੇ ਦੇ ਕਿੱਡਾ ਸ਼ਰਧਾ ਵਾਲਾ ਸ਼ਬਦ ਹੈ ਜੀ। ਇਹਦਾ ਮਤਲਬ ਤੂੰ ਸੱਚੇ ਪਾਤਸ਼ਾਹ ਤੂੰ ਤੁਸੀਂ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਤੂੰ ਸੱਚੀ ਹੈ ਦੇ ਗੁਰੂ ਗ੍ਰੰਥ ਤੂੰ ਸੱਚੀ ਹੈ ਦੇ ਸਿੱਖ ਸੰਗਤ ਕੋ ਸੱਚ ਵਾਕ ਦੇ ਉੱਥੇ ਸ਼ਬਦ ਵਾਕ ਆਇਆ। ਅੱਗੇ ਕਹਿੰਦੇ ਚੱਕ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ ਬਸੰਤ ਵਾਰ ਕੋ ਆਇਓ ਲੇਖਾ ਉਹ ਆਇਆ ਪੰਜੇ ਬੱਧੇ ਮਾਂ ਬਲੀ ਕਰ ਸੱਚਾ ਧੋਵਾ ਆਪਣੀ ਚਰਨ ਜਪਾਇਣ ਵਿੱਚ ਦਿਓ ਖੜੋਵਾ। ਗੁਰਮੁਖੋ ਉਸ ਵਕਤ ਵਾਕ ਸ਼ਬਦ ਵੀ ਆਇਆ। ਮੈਂ ਇਹ ਨਹੀਂ ਕਿ ਇਤਿਹਾਸ ਕੋਈ ਸੁਣਾ ਰਿਹਾ ਸਿਰਫ ਮੇਰੀ ਇੱਕ ਬੇਨਤੀ ਸੀ ਆਪਾਂ ਸਿਰਫ ਹੁਕਮ ਲਫ਼ਜ਼ ਆ ਜਾਇਆ ਇਹ ਲਫ਼ਜ਼ ਕਿੱਥੋਂ ਆਇਆ ਭਾਰਤ ਦਾ ਲਫ਼ਜ਼ ਹੈ ਜਾਂ ਬਾਹਰੋਂ ਆਇਆ ਸ਼ਬਦ ਹੈ। ਗੁਰਬਾਣੀ ਵਿੱਚ ਤਾਂ ਇਸ ਦੀ ਬਹੁਤ ਵਰਤੋਂ ਕੀਤੀ ਸਤਿਗੁਰਾਂ ਨੇ। ਮੇਰੀ ਬੇਨਤੀ ਹੈ ਉਸ ਵਕਤ ਜਦੋਂ ਸਿੰਘ ਅਰਦਾਸ ਕਰਕੇ ਗਏ ਜੀ ਵੀ ਚਲੋ ਹਮਲਾ ਕਰੋ ਮਹਾਰਾਜ ਜੀ ਨੇ ਕਿਹਾ ਫਤਿਹ ਮਿਲੇਗੀ। ਅੰਮ੍ਰਿਤਸਰ ਸਾਹਿਬ ਜੀ ਨੂੰ ਨਿਕਲਦਿਆਂ ਇੱਕ ਬਜ਼ੁਰਗ ਨਿਹੰਗ ਸਿੰਘ ਨੂੰ ਕਿਸੇ ਵਸਨੀਕ ਨੇ ਪੁੱਛਿਆ ਖਾਲਸਾ ਜੀ ਅੱਜ ਫੌਜਾਂ ਕਿੱਥੇ ਚੜ੍ਹਾਈ ਕਰਨ ਲੱਗੀਆਂ। ਕਹਿਣ ਲੱਗੇ ਜੀ ਕਸੂਰ ਫਤਿਹ ਕਰਨ ਚੱਲੇ ਕਸੂਰ ਜਿੱਤਣ ਚੱਲਣਾ। ਸਵਾਲ ਹੀ ਵੇਖੋ ਕਿੱਡੀ ਚੜ੍ਹਦੀ ਕਲਾ ਸੀ ਹਾਰ ਕੇ ਆਉਣੀ ਜਿੱਤਣ ਚੱਲੇ ਆ ਜੀ ਫਤਿਹ ਕਰਨ ਚੱਲੇ। ਉਹਨੇ ਅੱਗੋਂ ਕਿਹਾ ਤੁਹਾਨੂੰ ਪਤਾ ਉਹਦੀ ਤਾਕਤ ਕਿੰਨੀ ਹੈ। ਅੱਗੋਂ ਬਜ਼ੁਰਗ ਕਹਿੰਦੇ ਤੈਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੀ ਤਾਕਤ ਕਿੰਨੀ ਹੈ ਉਸ ਵਾਕ ਦੀ ਤਾਕਤ ਕਿੰਨੀ ਹੈ। ਉਸ ਬਜ਼ੁਰਗ ਨੇ ਚੱਲਦਿਆਂ ਕਿਹਾ ਦਈ ਗੁਰੂ ਗ੍ਰੰਥ ਆਵਾਜ਼ ਸੋ ਕਰੋਗੋ ਹਮਰੇ ਕਾਜ। ਕਹਿੰਦਾ ਉੱਥੇ ਮੈਂ ਅਰਜ਼ ਕਰਾਂ ਸ਼ਬਦ ਆਵਾਜ਼ ਵਰਤਿਆ ਫਿਰ ਸ਼ਬਦ ਵਾਕ ਫਿਰ ਮੁੱਖ ਵਾਕ। ਅੱਜ ਅਸੀਂ ਤਕਰੀਬਨ ਹਰ ਗੁਰਦੁਆਰੇ ਅੰਦਰ ਇਹ ਲਫ਼ਜ਼ ਪੜ੍ਹਦੇ ਹਾਂ ਹੁਕਮਨਾਮਾ। ਕਿਉਂਕਿ ਥੋੜੀ ਜਿਹੀ ਅਰਜ਼ ਇਸ ਸ਼ਬਦ ਦੇ ਸੰਬੰਧ ਵਿੱਚ ਹੈ। ਕੋਈ ਮੈਂ ਇਹ ਭਾਸ਼ਾ ਦਾ ਵਿਗਿਆਨੀ ਨਹੀਂ ਮੇਰੀ ਸਿਰਫ ਇੱਕ ਬੇਨਤੀ ਹੈ ਕਿ ਸਾਡਾ ਕੰਮ ਹੈ ਇਮਾਨਦਾਰੀ ਨਾਲ ਯਤਨ ਕਰੀਏ ਕਥਾ ਵਿੱਚ। ਹਾਂ ਜੇ ਕਿਤੇ ਅਸੀਂ ਭੁੱਲ ਜਾਈਏ ਅਸੀਂ ਥਿੜਕ ਜਾਈਏ ਸੰਗਤ ਸਮਾਪਤ ਦਿੰਦੀ ਏ ਗੁਰੂ ਸਾਹਿਬ ਬਖਸ਼ਦੇ ਜ਼ਰੂਰ ਆ ਜਾਣ ਬੁੱਝ ਕੇ ਭੁੱਲਣਾ ਬੰਦਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਹੁਕਮ ਸ਼ਬਦ ਜਿਹੜਾ ਹੈ ਗੁਰਮੁਖੋ ਇਹ ਭਾਰਤ ਦਾ ਸ਼ਬਦ ਨਹੀਂ ਇਹ ਮੁਸਲਮਾਨ ਹਮਲਾਵਰਾਂ ਨੇ ਭਾਰਤ ਵਿੱਚ ਆਇਆ ਹੈ। ਇਹ ਅਰਬੀ ਦਾ ਸ਼ਬਦ ਹੈ ਹੁਕਮ। ਹੁਕਮ ਦਾ ਅਰਥ ਇਹਦੇ ਬਰਾਬਰ ਇੱਕ ਸ਼ਬਦ ਹੈ ਫੁਰਮਾਨ। ਇੱਕ ਸ਼ਬਦ ਆਗਿਆ ਇੱਕ ਸ਼ਬਦ ਆਪਾਂ ਵਰਤ ਲਾਂਗੇ ਹੋਰ ਹਿੰਦੀ ਵਿੱਚੋਂ ਆਦੇਸ਼ ਫਿਰ ਅਰਜ਼ ਹੈ ਹੁਕਮ ਫੁਰਮਾਨ ਆਗਿਆ ਆਦੇਸ਼। ਉਹ ਸਤਿਗੁਰਾਂ ਨੇ ਇਹ ਸਾਰੇ ਸ਼ਬਦ ਵਰਤੇ ਜੀ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਵੀ ਵਰਤਿਆ ਆਗਿਆ ਵੀ ਵਰਤੀ ਆਦੇਸ਼ ਵੀ ਵਰਤਿਆ ਸਤਿਗੁਰਾਂ ਨੇ ਫੁਰਮਾਨ ਲਫ਼ਜ਼ ਦੀ ਵੀ ਵਰਤੋਂ ਕੀਤੀ। ਹੁਣ ਹੁਕਮ ਕੀ ਹੈ ਇਹਨੂੰ ਅੰਗਰੇਜ਼ੀ ਵਿੱਚ ਮੇਰਾ ਖਿਆਲ ਸ਼ਾਇਦ ਆਰਡਰ ਕਹਿੰਦੇ ਹੁੰਦੇ ਆ ਲੋਕ। ਹੁਕਮ ਪੱਛਮ ਵਿੱਚ ਜ਼ਿਆਦਾਤਰ ਵਰਤਿਆ ਜਾਂਦਾ ਸੀ ਬਾਦਸ਼ਾਹ ਦੇ ਕੀਤੇ ਹੋਏ ਫੁਰਮਾਨ ਨਾਲ। ਬਾਦਸ਼ਾਹ ਨੇ ਆਗਿਆ ਕਰ ਦਿੱਤੀ ਜੋ ਉਹ ਹੁਕਮ ਹੈ ਉਹਨੂੰ ਮੰਨਣਾ ਪੈਣਾ ਹੈ। ਪਰ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ ਜਿਹੜਾ ਸ਼ਬਦ ਬਾਦਸ਼ਾਹ ਵਾਸਤੇ ਇਹ ਬੜੀ ਸੌਖੀ ਸਮਝ ਪੈ ਗਈ। ਮੈਂ ਜ਼ਿਆਦਾ ਕੋਈ ਡੂੰਘੀ ਗੱਲ ਨਹੀਂ ਕਰਨੀ, ਆਪਾਂ ਬੜੇ ਸੌਖੇ ਸਮਝਾਂਗੇ। ਤੇ ਉਸ ਬਾਣੀ ਵਿੱਚੋਂ ਜਿਹੜੀ ਰੋਜ਼ ਅਸੀਂ ਪੜ੍ਹਨੀ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਿਹੜਾ ਸ਼ਬਦ ਹੁਕਮ ਵਿੱਚ ਵਰਤਿੰਦਾ ਸੀ, ਹਾਲਾਂਕਿ ਕੁਰਾਨ ਵਿੱਚ ਹੁਕਮ ਲਫ਼ਜ਼ ਦੀ ਵਰਤੋਂ ਕੀਤੀ ਗਈ ਹੈ। ਹੁਕਮ ਦਾ ਅਰਥ ਇਹ ਕਹਿ ਲਓ ਆਰਡਰ, ਆਗਿਆ, ਆਦੇਸ਼। ਪਰ ਸਤਿਗੁਰਾਂ ਨੇ ਇਸ ਬਚਨ ਨੂੰ ਬੰਦੇ ਦੇ ਹੁਕਮ ਨਾਲ ਵੀ ਵਿਆਖਿਆ ਕੀਤੀ ਹੈ, ਤੇ ਹੁਕਮ ਸ਼ਬਦ ਦੀ ਵਿਆਖਿਆ ਜਿਹੜੀ ਹੈ ਗੁਰਮੁਖੋ, ਇਹ ਸਤਿਗੁਰਾਂ ਨੇ ਪਰਮਾਤਮਾ ਦੀ ਦੈਵੀ ਇੱਛਾ ਨਾਲ ਵੀ ਕੀਤੀ ਹੈ, ਦੈਵੀ ਵਿਧਾਨ ਨਾਲ ਵੀ ਕੀਤੀ ਹੈ, ਉਹਦੇ ਰੂਹਾਨੀ ਨੇਮ ਨਾਲ ਵੀ ਕੀਤੀ ਹੈ। ਮੰਨ ਲਓ ਇੱਕ ਅਸੀਂ ਪਾਠ ਕਰਨੇ, ਅੱਗੇ ਮੈਂ ਬੇਨਤੀ ਕਰਾਂਗਾ, ਜਿਵੇਂ ਪਾਠ ਕਰਾਂਗੇ ਆਪਾਂ ਮਹਾਰਾਜ ਜੀ ਦਾ, ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਣ ਇਹ ਹੁਕਮ ਦੈਵੀ ਵਿਧਾਨ ਵਾਹਿਗੁਰੂ ਲਈ ਹੈ, ਤੇ ਅਸਾਂ ਕੀ ਵਾਰ ਵਿੱਚ ਪੜ੍ਹਦੇ ਹਾਂ ਹੁਕਮ ਕੀ ਹੈ ਮਨ ਭਾਵਦੇ, ਉਹ ਹੁਕਮ ਜਿਹੜਾ ਬੰਦੇ ਵਾਸਤੇ ਹੈ। ਮਹਾਰਾਜ ਕਹਿੰਦੇ ਹੁਕਮ ਕੀ ਹੈ ਮਨ ਭਾਵਦੇ, ਰਾਹ ਭੀੜਾ ਅੱਗੇ ਜਾਵਣਾ। ਇਹ ਤੇ ਹੁਕਮ ਦੇ ਲਫ਼ਜ਼ੀ ਅਰਥ ਕਰਾਂਗੇ ਬੰਦੇ ਦਾ ਹੁਕਮ, ਤੇ ਜਦੋਂ ਅਸੀਂ ਪਾਠ ਕਰਨੇ ਆ ਹੁਕਮ ਨਾ ਕਿਹਾ ਜਾਈ, ਇਹਦਾ ਲਫ਼ਜ਼ੀ ਅਰਥ ਹੋਵੇਗਾ ਅਕਾਲ ਪੁਰਖ ਦਾ ਹੁਕਮ। ਇਹ ਦੇਖਣਾ ਪੈਣਾ ਵੀ ਕਿਸ ਪ੍ਰਕਰਨ ਵਿੱਚ ਕਿਵੇਂ ਸ਼ਬਦ ਵਰਤਿਆ ਹੈ। ਉਂਝ ਹੁਕਮ ਦੇ ਲਫ਼ਜ਼ੀ ਅਰਥ ਕੀਤੇ ਜਾਂਦੇ ਨੇ ਜੀ ਆਰਡਰ ਜਾਂ ਫਰਮਾਨ। ਤੇ ਮੈਂ ਇੱਕ ਬੇਨਤੀ ਕਰਾਂ, ਸਾਡੇ ਵਿਦਵਾਨਾਂ ਨੇ ਇਹਦੇ ਲਈ ਜਿਹੜਾ ਸ਼ਬਦ ਵਰਤਿਆ ਦੈਵੀ ਇੱਛਾ, ਬੜਾ ਪਿਆਰਾ ਸ਼ਬਦ ਹੈ ਜੀ, ਕਿ ਪਰਮਾਤਮਾ ਦੀ ਆਪਣੇ ਅੰਦਰ ਪੈਦਾ ਹੋਇਆ ਤੁਰਨਾ ਇੱਛਾ, ਦੈਵੀ ਵਿਧਾਨ, ਉਹਦਾ ਸੰਸਾਰ ਨੂੰ ਚਲਾਉਣ ਦਾ ਨੇਮ, ਅਸੀਂ ਕਹਿੰਦੇ ਹਾਂ ਇਹ ਹੁਕਮ ਹੈ। ਪਿਆਰਿਓ, ਇਸ ਹੁਕਮ ਨੂੰ, ਹੁਕਮ ਤੋਂ ਬਿਨਾਂ ਕੁਛ ਵੀ ਨਹੀਂ। ਸੱਚ ਇਹ ਸਤਿਗੁਰਾਂ ਨੇ ਸ਼ਬਦ ਨੂੰ ਇੰਨਾ ਸਤਿਕਾਰ ਦਿੱਤਾ ਕਿ ਕੁਛ ਵੀ ਹੁਕਮ ਤੋਂ ਬਿਨਾਂ ਹੋ ਨਹੀਂ ਸਕਦਾ। ਇੱਥੇ ਚੰਗਿਆਈ ਬੁਰਾਈ, ਪਾਪ ਪੁੰਨ, ਸੰਤ ਅਸੰਤ, ਪੁੰਨੀ ਪਾਪੀ, ਸਭ ਉਹਦੇ ਹੁਕਮ ਦਾ ਵਰਤਾਰਾ ਵਰਤਿਆ ਪਿਆ ਹੈ, ਉਸਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਹਾਂ, ਇੱਥੇ ਇੱਕ ਮਰਜ਼ ਹੋਰ ਕਰਨੀ ਹੈ। ਇੱਕ ਇਨਸਾਨ ਹੁਕਮ ਕਰਦਾ, ਮੰਨ ਲਓ ਪਿਛਲੇ ਸਾਲਾਂ ਚ ਵੀ ਕਿਹਾ ਸੀ ਕਿ ਬਾਦਸ਼ਾਹ ਹੁਕਮ ਕਰਦਾ। ਆਪਾਂ ਦੇਖੋ ਹੁਕਮ ਤੇ ਹੁਕਮੀ ਦੋ ਸ਼ਬਦ ਆਉਣਗੇ ਅੱਗੇ। ਬਾਦਸ਼ਾਹ ਹੁਕਮ ਕਰਦਾ ਪਰ ਉਹ ਹੁਕਮ ਦੇ ਨਾਲ ਨਹੀਂ ਰਹਿੰਦਾ। ਫਿਰ ਮੈਂ ਗੱਲ ਦੌੜਾਉਣ ਲੱਗਾ, ਇੱਕ ਬਾਦਸ਼ਾਹ ਕਹਿ ਲਓ, ਪ੍ਰੈਜੀਡੈਂਟ ਕਹਿ ਲਓ, ਰਾਜਾ ਕਹਿ ਲਓ, ਪੀਐਮ ਕਹਿ ਲਓ, ਸੀਐਮ ਕਹਿ ਲਓ, ਜਿਹੜੇ ਮਰਜ਼ੀ ਸ਼ਬਦ ਵਰਤੋ। ਇੱਕ ਰਾਜਾ, ਇੱਕ ਬਾਦਸ਼ਾਹ ਕਿਸੇ ਕੰਮ ਕਰਨ ਵਾਸਤੇ ਆਪਣੇ ਕਰਮਚਾਰੀਆਂ ਨੂੰ ਹੁਕਮ ਦਿੰਦਾ, ਉਹ ਸਾਈਨ ਕਰ ਦਿੰਦਾ ਆਰਡਰ ਦੇ ਉੱਤੇ, ਪਰ ਕਦੀ ਉਸ ਹੁਕਮ ਦੇ ਨਾਲ ਬਾਦਸ਼ਾਹ ਆਪ ਹਾਜ਼ਰ ਹੁੰਦਾ। ਮੰਨ ਲਓ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਫੌਜਾਂ ਨੂੰ ਕਿ ਅਮਕੇ ਮੁਲਕ ਤੇ ਤੁਸੀਂ ਚੜ੍ਹਾਈ ਕਰਨੀ ਹੈ। ਹੁਕਮ ਕਰਨ ਵਾਲਾ ਜਿਹੜਾ ਹੈ ਉਹ ਹੁਕਮ ਤੋਂ ਵੱਖ ਹੈ। ਹੁਕਮ ਦੀ ਪਾਲਣਾ ਕਰਨ ਵਾਲੇ ਮੈਦਾਨ ਵਿੱਚ ਲੜ ਰਹੇ ਨੇ, ਮਰ ਰਹੇ ਨੇ, ਤੇ ਜਿਹਨੇ ਹੁਕਮ ਕੀਤਾ ਸੱਚ ਇਹ ਉਹ ਵੱਖਰਾ ਆਪਣੇ ਘਰ ਵੀ ਟਿਕਿਆ ਹੈ। ਦੁਨਿਆਵੀ ਬਾਦਸ਼ਾਹ ਹੁਕਮ ਕਰਦਾ ਪਰ ਉਹ ਹੁਕਮ ਦੇ ਨਾਲ ਨਹੀਂ ਵਰਤਦਾ, ਉਹ ਹੁਕਮ ਕਰਕੇ ਵੱਖ ਹੋ ਜਾਂਦਾ। ਪਰ ਵਾਹਿਗੁਰੂ ਜੀ ਜਿੱਥੇ ਪਰਮਾਤਮਾ ਦਾ ਹੁਕਮ ਵਰਤਦਾ, ਯਾਦ ਰੱਖਿਓ ਉੱਥੇ ਵਾਹਿਗੁਰੂ ਜੀ ਆਪ ਵਰਤਦੇ ਨੇ, ਪਰਮਾਤਮਾ ਜੀ ਹੁਕਮ ਤੋਂ ਵੱਖ ਨਹੀਂ। ਇਸੇ ਕਰਕੇ ਗੁਰਦੇਵ ਨੇ ਦੋ ਸ਼ਬਦ ਚੁਣੇ, ਇੱਕ ਹੁਕਮ ਤੇ ਦੂਜਾ ਹੁਕਮੀ। ਅਸੀਂ ਥੋੜਾ ਜਿਹਾ ਜਪਜੀ ਸਾਹਿਬ ਚੋਂ ਲੈ ਲਈਏ ਜੀ, ਤੇ ਤਿੰਨ ਕੁ ਪੌੜੀਆਂ ਦਾ ਪਾਠ ਕਰ ਲਈਏ। ਉਹ ਤਿੰਨ ਪੌੜੀਆਂ ਹੁਕਮ ਦੀ ਵਿਆਖਿਆ ਨੇ ਜੀ, ਪਰ ਵਿਆਖਿਆ ਕਰਕੇ ਵੀ ਸਤਿਗੁਰੂ ਕਹਿੰਦੇ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਅਸੀਂ ਜਦੋਂ ਪਾਠ ਕਰਨੇ ਆ, ਸਤਿਗੁਰਾਂ ਨੇ ਪਹਿਲੀ ਪੌੜੀ ਵਿੱਚ ਦੋ ਲਫ਼ਜ਼ ਵਰਤੇ ਅਰਬੀ ਵਾਲੇ, ਇੱਕ ਹੁਕਮ ਤੇ ਦੂਜਾ ਰਜ਼ਾ, ਜਿਹਨੂੰ ਰਜ਼ਾਈ ਮਹਾਰਾਜ ਜੀ ਨੇ ਕਿਹਾ ਰਜ਼ਾ। ਹੁਣ ਦੇਖੋ ਹੁਕਮ ਤੇ ਰਜ਼ਾਈ, ਇਹ ਦੋਨੋਂ ਸ਼ਬਦ ਸਤਿਗੁਰੂ ਵਰਤਦੇ ਪਏ ਆ, ਪਰ ਇਹ ਜਿਹੜੀ ਪਹਿਲੀ ਪੌੜੀ ਦੀ ਅਖੀਰਲੀ ਤੁਕ ਹੈ ਨਾ, ਮੈਂ ਸੰਗਤ ਜੀ ਆਪਣੇ ਮਨ ਨੂੰ ਕਹਿੰਦਾ ਹੁੰਦਾ ਕਿ ਬਣਾ ਇਹ ਹੀ ਸਿੱਖ ਦਾ ਪਹਿਲਾ ਲੈਸਨ ਹੈ, ਇਹ ਹੀ ਇਹਦਾ ਅੰਤਲਾ ਲੈਸਨ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਾਡੀ ਸ਼ੁਰੂਆਤ ਵੀ ਹੁਕਮ ਮੰਨਣਾ ਹੈ, ਤੇ ਜਿਸ ਦਿਨ ਸਾਡੇ ਸਰੀਰ ਦਾ ਅੰਤ ਹੋਣਾ ਉਦਨ ਵੀ ਹੁਕਮ ਮੰਨਣਾ ਹੈ। ਇਹਨੂੰ ਇੱਕ ਲੋਕ ਹੋਰ ਲਫ਼ਜ਼ ਵਰਤਿਆ ਜਾਂਦਾ ਭਾਣਾ, ਸਤਿਗੁਰਾਂ ਨੇ ਵਰਤਿਆ ਹੈ। ਤੇ ਮੈਂ ਹੋਰ ਬੇਨਤੀ ਕਰਾਂ, ਭਾਣਾ ਹੀ ਸਾਡਾ ਪੈਦਾਇਸ਼ ਕਰਦਾ ਤੇ ਭਾਣਾ ਹੀ ਸਾਡਾ ਅੰਤ ਕਰਦਾ। ਗੁਰੂ ਅਮਰਦਾਸ ਜੀ ਨੇ ਭਾਣਾ ਲਫ਼ਜ਼ ਟ੍ਰੈਜਡੀ ਲਈ, ਦੁਖਾਂਤ ਲਈ, ਮੌਤ ਲਈ ਨਹੀਂ ਵਰਤਿਆ,
सतगुरां ने भाणा शब्द भी खुशी लई वरत्या, जां तिस भाणा तां जम्मिया परिवार भला पाया, ओदा जदो भाणा वापरिया भाणे दर ते जदो करतार नूं पा गया उहनूं चंगा लगा। भाणा जन्म भी खै ते भाणा मौत भी खै। गुरमुखो हुक्म सुख भी खै, हुक्म दुख भी खै। हुक्म दे विच जन्म भी खै, हुक्म दे विच मौत भी खै। हुक्म दे विच मान भी खै, हुक्म दे विच अपमान भी खै। हुक्म दे विच सुकर्म भी खै, हुक्म दे विच कुकर्म भी खै। हुक्म दे विच पाप भी खै ते हुक्म दे विच पुन भी खै। पर हुक्म दी समझ उस नूं पैंदी जिहदे ते करतार दी कृपा होवे। देखो थोड़ियां जी आपां पौड़ियां पढ़ीए, सौखा में कोई ना कोई साखी रूप आपां लांगे और सौखा समझ पै जाएगा। असी पाठ करने हैं जी, सोचे सोच ना हो गई, जे सोची लख वार। चुप है चुप ना हो गई, जे लाए रहा लिवतार। भुखिया भुख ना उतरी, जे बन्ना पुरिया भार। सहस सियाणपा लख हो है, ता एक ना चले नाल। किव सचियारा होई है, किव कूड़ा टुटे पाल। देखो किवें इंसान सचियार होवे, किवें कूड़ दी पाल टुटे, ते सतगुरां ने इह सारियां गल्लां दा उत्तर इक थां दे दिता। जिहड़ी अवस्था केवल इशनान नाल नहीं मिलदी, पढ़न नाल नहीं मिलदी, सियाणपा नाल नहीं मिलदी, चुप कीत्या नहीं मिलदी, कूड़ दी पाल उदो टुटेगी कि सचियारा होई है कि कूड़ा टुटे पाल। हुक्म रजाई चलना नानक लिखिया नाल। हां ओदे हुक्म विच जो ओदी रजा विच लिखिया गया, जो ओदी मर्जी अनुसार लिखिया गया, मेरे मना सौखा तरीका कल्पना मुक जाएगी, डिप्रेशन मुक जूगा, रोज पिटना स्यापा मुक जाएगा। बस इको गल समझ, अपनी मैं नूं छड़ के हुक्म विच चलन लग पो, बस ओदी खां च हां मिलाई जा। किड्डा वड्डा सुख, बंदा बंदे दी खां विच हां मिलांदा जे ते दुखी हुंदा है, जिदन करतार दी खां विच हां मिलाएगा सुखी रहेगा। भी जो तू कर दे बस ठीक है जी, आपां तां मननी सतगुरां ने गुरमाया। हुक्म रजाई चलना नानक लिखिया नाल। हुण एक देखो खूबसूरती, दास कई बारी चार पौड़ियां दी कठी कथा करदा, संगत तकरीबन हर थां लाइव सुनदी होए जी। मैं अज हुक्म आया, मैं तां इह व्याख्या दौरान लगा। हुक्म रजाई चलना नानक लिखिया नाल, पर हुक्म की है? कि बादशाह दे हुक्म दी तरह बादशाह ने कह दिता, मान लो भी इस जगह दे उत्ते महल बनाना है, हुक्म दे दिता ना, पर महल बन गया। महल बनाने लई मटीरियल चाहिए, इंजीनियर चाहिए ने, कारीगर चाहिए ने। प्यारियो बादशाह हुक्म करदा है ते मटीरियल नाल हुक्म दी पालना कीती जांदी है, पर वाहगुरु जी दा हुक्म ऐसा है उहनूं किसे मटीरियल दी लोड़ नहीं। बस एक हुक्म करे ते करोड़ां ब्रह्मांड सिरज दिंदा। सतगुरु ने अगे वचन किया, हुक्म रजाई चलना नानक लिखिया नाल। अगली पौड़ी है, हुक्मी होवन आकार। ओदे हुक्म विच आया सब कुछ, हुक्म विच ही जाना है। हुक्मी होवन आकार, पर नाल क्या भाई, इत्थे हुक्मी दा अर्थ ओदे हुक्म नाल। हुक्म ना कहिया जाई, ओदे हुक्म नूं कोई कह नहीं सकदा। जिस ताकत नाल, जिस हुक्म नाल ये सब कुछ सिरजिया। हुक्मी होवन आकार, हुक्म ना कहया जाई। हुक्मी होवन जी, आ जिन्नी भी चेतना जीवां दी, कीड़ी तो लैके विराट तो विराट तक, ये सारे ओदे हुक्म दी चेतना है। हुक्मी होवन जी, हुक्म मिले वडियाई, ओदे हुक्म विच ही वडियाइया मिलदियां ने। हुक्मी उत्तम नीच, हुक्म लिख दुख सुख पाईया है, इक ना हुक्मी बख्शीस, एक हुक्मी सदा भवाईया। देखो कला हुक्म दा वरतारा जी, ए नहीं कल कला सुख दुख भी क्या। मेरी बेनती है, हुक्म विच वडियाई है, हुक्म विच जीव ने, हुक्म विच उत्तम है, हुक्म विच नीच है, हुक्म विच बख्शिश है, हुक्म विच भटकना। इक ना हुक्मी बख्शीस, एक हुक्मी सदा भवाई है। हुक्म है अंदर सब को, बाहर हुक्म ना कोई, कोई चीज ओदे हुक्म तो बाहर नहीं। हर वस्तु हर गल हुक्म, जे हुक्म है अंदर सब को, बाहर हुक्म ना कोई, नानक हुक्म है जे बुझ है ता हो मैं कह ना कोई। ओ बंदा कदी खंकार च नहीं कहिंदा आपो मैं कीता, जेड़ा हुक्म नूं समझ लैंदा है। प्यारे ओ ओदी रजा विच ही चलदा है, ओ हुक्म अदूली नहीं करदा। नानक हुक्म है जे बुझ है ता हो मैं कह ना कोई। ਹੁਣ ਇੱਕ ਵਾਰ ਮਰਜ ਕੀਤੀ ਵੀ ਜਿਹਨੇ ਹੁਕਮ ਬੁੱਝ ਲਿਆ ਉਹ ਸੰਸਾਰ ਵਿੱਚ ਰਹਿੰਦਾ, ਤਾਕਤ ਵੀ ਏ, ਦਾਤਾਂ ਵੀ ਨੇ, ਵਡਿਆਈਆਂ ਵੀ ਨੇ, ਵਿਦਵਤਾ ਵੀ ਹੈ। ਹੁਕਮ ਨੂੰ ਬੁੱਝਣ ਵਾਲਿਆਂ ਦਾ ਕਿਰਦਾਰ ਕੀ ਹੈ ਉਹ ਅਗਲੀ ਪੌੜੀ ਵਿੱਚ ਸਤਿਗੁਰਾਂ ਨੇ ਕਿਹਾ, ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹੋ, ਮੈਂ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਜਿਸ ਨੂੰ ਪਰਮਾਤਮਾ ਜੀ ਤਾਕਤ ਦੇਣ, ਯਾਦ ਰੱਖਿਓ ਹਉਮੇ ਵਾਲਾ ਕਹਿੰਦਾ ਤਾਕਤ ਮੇਰੀ, ਹੁਕਮ ਮੰਨਣ ਵਾਲਾ ਕਹਿੰਦਾ ਤਾਕਤ ਮੇਰੀ ਨੀ ਤਾਕਤ ਤੇਰੀ, ਜਿੱਤ ਤੂੰ ਮੈਨੂੰ ਦੇ ਦਿੱਤੀ ਪਰ ਤੇਰੀ ਕਿਰਪਾ। ਤਾਕਤ ਵਾਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਜੀ 1685 ਤੋਂ ਲੈ ਕੇ ਸਨ 1688 ਤੱਕ ਮਹਾਰਾਜ ਪਾਉਂਟਾ ਸਾਹਿਬ ਰਹੇ ਆ, ਤੇ ਆਪਣੀ ਬਾਣੀ ਸਤਿਗੁਰਾਂ ਨੇ ਪਾਉਂਟੇ ਦਾ ਜ਼ਿਕਰ ਵੀ ਕੀਤਾ, ਦੇਸ਼ ਚਾਲ ਖਮਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਈ। ਕਹਿੰਦੇ ਸੀ ਸ਼ਹਿਰ ਪਾਵਟੇ ਦੀ ਸੁਧ ਲਈ, ਕਈ ਵਿਦਵਾਨ ਫਿਰ ਇਹ ਵੀ ਕਹਿੰਦੇ ਆ ਕਿ ਪਾਉਂਟਾ ਪਹਿਲਾਂ ਮੌਜੂਦ ਸੀ। ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬੁਲਾਸਾ ਅਨਕ ਭਾਂਤ ਕੇ ਪੇਕ ਤਮਾਸ਼ਾ, ਤੈ ਕਹਿ ਸਿੰਘ ਘਨੇ ਚੁਨ ਮਾਰੇ ਰੋਜ ਰੀਸ਼ ਬੋ ਪਾਂਤ ਵਿਦਾਰੇ, ਫਤਿਹ ਸ਼ਾਹ ਕੌਪਾ ਤਬ ਰਾਜਾ ਲੋ ਪੜਾ ਹਮਸੋ ਬਿਨ ਕਾਜਾ। ਜਿਹੜਾ ਭੰਗਾਣੀ ਦਾ ਪਹਿਲਾ ਯੁੱਧ ਹੋਇਆ ਜੀ, ਗੁਰਮੁਖੋ ਦੇਖੋ 20-21 ਸਾਲ ਦੀ ਆਰਬਲਾ ਹਜ਼ੂਰ ਦੀ ਮੈਂ ਸ਼ਬਦ ਵਰਤਾਂ, ਉੱਧ ਵੀ ਉਨੀ ਕੁ ਪਹਿਲਾ ਜੰਗ ਲੜਿਆ, ਮਹਾਰਾਜ ਜਿੱਤ ਕੇ ਆਏ। ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ, ਉਹਦੇ ਵਿੱਚ ਸਤਿਗੁਰਾਂ ਦਾ ਇੱਕ ਬਚਨ ਜਿਹੜਾ ਪੜ੍ਹਨੇ, ਜਬੈ ਬਾਨ ਲਾਗਿਓ ਤਬੈ ਰੋਸ਼ ਜਾਗਿਓ, ਕਰਮ ਲੈ ਕਮਾਣੰ ਹਣਗ ਬਾਨ ਤਾਣੰ, ਸਦਾ ਵੀਰ ਧਾਏ ਸਰੋਗੰ ਚਲਾਏ, ਸਾ ਕਰੋ ਰਾਇੰਦ ਵਾਹੇ ਕਾਲ ਘਾਇੰਦ। ਉਹਦੇ ਵਿੱਚ ਮਹਾਰਾਜ ਖਰੀ ਚੰਦ ਨੂੰ ਮਾਰਦੇ ਨੇ ਜਿਹੜਾ ਗੁਰਦੇਵ ਦੇ ਉੱਤੇ 3 ਵਾਰ ਪਹਿਲਾਂ ਕਰਦਾ। ਚਲੋ ਫਿਰ ਕਿਸੇ ਦਿਨ ਡਿਟੇਲ ਨੂੰ, ਉੱਥੇ ਮਹਾਰਾਜ ਕਹਿੰਦੇ ਖਰੀ ਚੰਦ ਮਾਰੇ ਸੋ ਜੋਧਾ ਲਤਾਰੇ, ਖਰੀ ਚੰਦ ਨੂੰ ਤੀਰ ਦੇ ਨਾਲ ਮਾਰ ਦਿੱਤਾ ਜਦੋਂ ਜਿੱਤ ਮਿਲੀ। ਇਹ ਹਉਮੇ ਸ਼ਬਦ ਨਹੀਂ ਕਿਹਾ, ਕਹਿਣ ਲੱਗੇ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਵਾਹਿਗੁਰੂ ਜੀ ਜਿੱਤ ਤੁਸਾਂ ਦਿੱਤੀ, ਇਹ ਤੇਰੀ ਤਾਕਤ ਨਾਲ ਜਿੱਤਾਂ ਮਿਲੀਆਂ ਨੇ, ਸਾਡੀ ਤਾਕਤ ਨਹੀਂ। ਬਸ ਆਹ ਹੀ ਇੱਕ ਨੁਕਤਾ ਹੈ। ਜੇ ਮੰਨ ਲਓ ਕੋਈ ਦੁਨਿਆਵੀ ਜੀਵ ਹੁੰਦਾ, ਉਹਨੇ ਛਾਤੀ ਠੋਕ ਕੇ ਕਹਿਣਾ ਸੀ ਆਪਣੇ ਤੀਰਾਂ ਨਾਲ ਆਪਣੀਆਂ ਫੌਜਾਂ ਨਾਲ ਜਿੱਤ ਕੇ ਆਇਆ, ਹਜ਼ੂਰ ਨੇ ਕਿਹਾ ਨਹੀਂ, ਕਰਤਾਰ ਦੀ ਕਿਰਪਾ ਨਾਲ ਜਿੱਤ ਹੋਈ ਹੈ। ਇਸੇ ਕਰਕੇ ਜੋ ਹੁਕਮ ਨੂੰ ਮੰਨਦਾ ਉਸ ਦੇ ਤਾਨ ਨੂੰ ਗਾਉਂਦਾ, ਮੇਰੀ ਤਾਕਤ ਨਹੀਂ ਤੇਰੀ ਤਾਕਤ ਹੈ। ਬਸ ਇਹ ਹੀ ਮੇਰੀ ਅਰਜ਼ ਹੈ ਗੁਰਮੁਖੋ, ਜਿੱਦਣ ਬੰਦਾ ਤਾਕਤ ਲੈ ਕੇ ਇਹ ਸਮਝਦਾ ਮੇਰੀ ਤਾਕਤ, ਉਹਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਤਾਕਤ ਦੇ ਜਾਂਦਿਆਂ ਪਤਾ ਕੋਈ ਨਹੀਂ ਲੱਗਦਾ। ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਚ, ਅਸੀਂ ਕਈ ਵਾਰੀ ਡਰ ਜਾਂਦੇ ਹਾਂ ਨੀ, ਮਨ ਕਹਿੰਦਾ ਆ ਫਲਾਣਾ ਬੰਦਾ ਆ ਗਿਆ ਜੀ, ਹੁਣ ਤਾਂ ਆਹ ਜ਼ੁਲਮ ਹੋਊਗਾ ਜੀ, ਹੁਣ ਤਾਂ ਤੂੰ ਪਹਾੜਾ ਕੌਮ ਦੀ ਹਾਲਤ ਆ ਹੋ ਜਾਣੀ, ਅੱਜ ਆਹ ਹੋ ਜਾਣਾ। ਇਹ ਗੱਲ ਸਿੰਘੋ ਧਿਆਨ ਚ ਰੱਖਿਓ, ਮੈਂ ਇਮੋਸ਼ਨ ਨਹੀਂ ਕਰ ਰਿਹਾ। ਇੱਥੇ ਬੜੇ ਆਏ, ਬੜਿਆਂ ਨੇ ਚਲਾ ਜਾਣਾ, ਇੱਕ ਦਿਨ ਦੇ ਵਿੱਚ ਵੱਡੇ ਘੱਲੂ ਘਾੜੇ ਦੇ ਵਿੱਚ ਪੌਣੀ ਕੌਮ ਸ਼ਹੀਦ ਕਰ ਦਿੱਤੀ ਗਈ। ਪਰ ਅੱਜ ਫਿਰ ਸਤਿਗੁਰਾਂ ਦੀ ਕਿਰਪਾ ਹੈ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਤਾਕਤ ਬੰਦਾ ਆਪਣੇ ਨਾਲ ਨਾ ਜੋੜੇ, ਜਿੱਦਣ ਆਪਣੇ ਨਾਲ ਜੋੜੇਗਾ ਉਦਣ ਤਾਕਤ ਦਾ ਪਤਨ ਹੈ। ਜਿੱਦਣ ਤਾਕਤ ਲੈ ਕੇ ਦਾਸ ਬਣ ਕੇ ਤਾਕਤ ਦਾ ਮਾਲਕ ਰੱਬ ਨੂੰ ਸਮਝੇ, ਬੰਦੇ ਦੀ ਕਦੀ ਹਾਰ ਨਹੀਂ ਹੁੰਦੀ। ਪਰ ਜਿਹੜਾ ਇਹ ਕਹਿੰਦਾ ਜੀ ਮੈਂ ਤਾਕਤ ਵਾਲਾ, ਤੇ ਗੁਰੂ ਸਾਹਿਬ ਕਹਿੰਦੇ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜਿਹੜੇ ਬੰਦੇ ਅਸਮਾਨ ਨੂੰ ਟਾਕੀਆਂ ਲਾਉਂਦੇ ਸਨ, ਰੱਬ ਨੇ ਉਹਨਾਂ ਨੂੰ ਨਕੀਲ ਪਾ ਦਿੱਤੀ। ਮੈਂ ਸਿਰਫ ਵਿਸ਼ੇ ਤੋਂ ਦੂਰ ਨਾ ਜਾਵਾਂ, ਪਹਿਲਾ ਸਲੋਕ ਸੀ ਹੁਕਮ, ਇਸ ਕਰਕੇ ਉਹਦੀ ਡਿਟੇਲ ਚ ਆਪਾਂ ਗੱਲ ਕਰ ਰਹੇ ਹਾਂ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ, ਕਹੇ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਜਿਹੜਾ ਹੁਕਮ ਮੰਨਦਾ ਉਹ ਦਾਤ ਨੂੰ ਕਹਿੰਦਾ ਤੇਰੀ ਰਹਿਮਤ ਦੀ ਨਿਸ਼ਾਨੀ ਹੈ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਇਹ ਤੁਸੀਂ ਦਾਤ ਜਿਹੜੀ ਦਿੱਤੀ ਤੇਰੀ ਰਹਿਮਤ ਹੈ, ਨਿਸ਼ਾਨੀ ਹੈ ਤੁਹਾਡੀ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੀਆਂ ਸੋਹਣੀਆਂ ਵਡਿਆਈਆਂ ਕਰ ਰਿਹਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਸੋਹਣੇ ਗ੍ਰੰਥ ਡੂੰਘੇ ਪੜ੍ਹ ਪੜ੍ਹ ਕੇ ਵਿਖਮ ਵਿਚਾਰ ਕਰ ਰਿਹਾ। ਗਾਵੈ ਕੋ ਸਾਜ ਕਰੇ ਤਨ ਖੇ, ਕੋਈ ਇਸ ਕਰਕੇ ਗਾ ਰਿਹਾ ਤਨ ਬਣਦਾ ਇੱਕ ਦਿਨ ਖਤਮ ਹੋ ਜਾਣਾ। ਗਾਵੈ ਕੋ ਜੀ ਲੈ ਫਿਰ ਦੇ, ਤਨ ਵਿੱਚੋਂ ਸਰੀਰ ਵਿੱਚੋਂ ਜਿੰਦ ਲੈ ਲਈ, ਉਹਨੂੰ ਦੁਬਾਰੀ ਬੋਡੀ ਦੇ ਦਿੱਤੀ, ਫਿਰ ਦੇ ਉਹਨੂੰ ਫਿਰ ਸਰੀਰ ਦੇ ਦਿੱਤਾ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਅਦੂਰ, ਕਥਨਾ ਕਥੀ ਨਾ ਆਵੈ ਤੋਟ, कथ कथ कथी कोटी कोट कोट देंदा दे लेंदे तक पाए जुगा जुगंतर खाई खाए। अगे की है जी हुक्मी हुक्म चलाए राहो। ए तां मैं बेनती की जदो असी दूजी पौड़ी पढ़ी सी ना जी हुक्मी होवन आकार उथे हुक्मी का अर्थ सी वाहगुरु जी का हुक्म। हुण इथे दोनों कठे आ गया हुक्मी हुक्म चलाए राहो। इथे हुक्म का अर्थ वाहगुरु जी का हुक्म नहीं इथे हुक्मी का अर्थ हुक्म करन वाला परमात्मा जी। हुक्मी हुक्म चलाए राहो नानक विकसै वे परवाहो कि करता पुरख हुक्म का मालिक आप है। गुरमुखो सतगुरां ने थां थां ते कहा हुक्म विच रहो चंगा मंदा सब कुछ उहदी खेड है पर हुक्म भी तुसी कृपा करो तां मन्निया जांदा है ना। मन की मत त्यागो अर्जन हुक्म बोल सुख पाई है रे। अपनी मन की मत नूं छड़ दे उहदे हुक्म चल ज्यों ज्यों तेरा हुक्म तिवें त्यों होवना जै जै रखै आप तै जाए खड़ोवना। हुक्म च मूर्ख नहीं समझदा हुक्म नूं। गुरु साहब दा बचन कीता करना सर्व रजाई किच कीचै जे कर सकीऐ सब कुछ तेरी रजा च है असी तां करिए जे साडे कोल करन दी समर्था होवे। कीता करना सर्व रजाई किच कीचै जे कर सकीऐ अपना कीता किछु ना होवै ज्यों हर भावै त्यों रखीऐ मेरे घर जियो सब को तेरे वस असा जोर नाही जे किश कर हम साके ज्यों पावे तिवें बख्श जिवें तेनू चंगा लगदा तुसी बख्श लो। कृपा करो हुक्मी जी सानू हुक्म विच चलन दी रहमत दे दियो। धन गुरु अमरदास जी ने जी यही बख्शिश कीती कि उसका हुक्म। एक होर बेनती थोड़ी जी कर जा सतगुरु ने बड़े उदाहरण लिया हुक्म नूं समझाण लई बाबा फरीद साहब दे सलोक ने उस विच एक सलोक है कि बारिश बहुत ज्यादा पई बड़ा मीह पिया आपां जदों इह कुछ हुंदा आपां कहिंदे आ रब दी करोपी बहुत कोई लोक शब्द वरदे इन्ना मीह पिया इन्नी बारिश पई कि दरिया ऐ किनारियां नूं तोड़ी जा रहा ते आप नूं पता जदों दरिया विच हड़ आउंदा जां नदियां विच हड़ आउंदा बरसाती नदियां फिर धरती दे विचों विच ढा ला के कई बार बंदा उत्तों 20-25 फुट इंज लगता धरती बिल्कुल ठीक है थल्यों पानी वज वज के ढा ला ला के धरती का सारा कुछ मिट्टी खिंचल जाता बस इको दम 100-100 फुट धरती पर थड़ा करके पानी वही डिगदी उन्हें कहने दरिया ने ढा ला दी। बाबा फरीद साहब ने दरिया ढा ला पाया इन्ना कु तोड़ा पाया किनारिया के सामने पिंड है तो पिंड पानी के रुड़ जाना है दरिया विच लगदा है ये पिंड रुड़ जूगा। किसे क्या दरवेश के अल्लाह दे प्यारे इस दरिया का रुख मोड़ दे इहदा मुहाना मोड़ दे। उत्थे बाबा जी ने दरिया नाल गल्लां कीतियां मैं सच कहना कि समझाण वास्ते रजा की है हुण इह भी मन चाहेगा दरिया बोलदा। तो मैं एक बार कहा सी कोयल तां असीं सारे सुनने हां जी जो कोयल अंबां ते बोलदी है असी सारे सुनने हां पर साडे नाल गल्लां नहीं करदी। बाबा फरीद साहब नाल तां गल करदी काली कोयल तू कित गुण काली क्वेश्चन तू काली क्यों है कहिंदी अपनी प्रीतम कहो बिरह है जाली मैं अपने प्यारे दे बजोर भी सड़ी हां। इहदा मतलब कोयल हालां शब्द बाबा जी दा उत्तर दे रहे हां। हुण उत्थे सलोक है दरिया नूं कह रहे ने कि तू ना किनारिया नूं ढा ना तू हर अगे पानी वधा तेनू लेखा देना पैना तू कंधी नूं तारिया है अगो दरिया उत्तर देंदा रब दे दरवेश मेरी अपनी मर्जी थोड़ा मैं अपने आप नहीं चलदा जिधर मेरे साईं दा हुक्म है मैं उधर नूं परवाह लैके तुर पैना अपनी मर्जी नाल ते मैं चल ही नहीं सकदा। इत्थे समझाण दा मतलब ए सी कि लोको एडे वड्डे दुख विच भी रब दी दया नूं मन लाउणा चाहीदा है। बाबा साहब दा वचन है कंधी वैन ना ढाए कंधी वहन ना ढाए तौ पी लेखा देवना ये दरिया तेनूं लेखा देना पएगा। तो दरिया कह रहा जिधर रब रजाए जिधर वाहगुरु की रजा हुक्म है जिधर रब रजाए वहन तंदाऊ गौ करे मैं अपने आप नहीं जिधर उहदा परवाह मैं उत्थे चली जा रहा। मैं आप नूं फिर अर्ज करा कि हुक्म विच सब विच हुक्म विच आ रहा है, सब कुछ हुक्म च जा रहा है, पर अज्ञानी बंदा हंकारी बंदा हुक्म नूं बनन दी थां अपनी खौमे नूं मनांदा है। वह आंदा मैं ही सब कुछ किया, मैं करन वाला हां। मेरे धन गुरु कलगीधर सच्चे पातशाह ने एक उदाहरण उन्हां दी होर आप नूं सांझी करनी चाहना। वाहगुरु जी इन्ना कोई सिरदे ने आ इन्ना कुछ बनिया पै जे तारे मंडल सारे सारे ब्रह्मांड ते जिदन उस जी की मौत आई ना मेरे परमेश्वर जी की जिन्ना कुछ बनिया बनाया सब कुछ एक खिन दे सारा कुछ सुंगड़ जाना। जरा फैलाओ है ना अजकल, चलो बड़ी गल चलती चर्चा ब्लैक होल दी कि ब्लैक होल है एक हनेरा खाली जगह, आ धरती की आ जिन्नी सृष्टि दिसदी पई ना सारी ब्लैक होल दे विच खिंदे वी समा जानी, पता नहीं लगना इहो जिहा होल है इहो जी डूंघाई है कि उहदे विच सब कुछ समा जाना। तो मैं कई बार सोचना ब्लैक होल पैदा करन वाला कौन है, कि ताकत है उस वाहगुरु जी के हुक्म विच ही फैलाओ है ते वाहगुरु जी के हुक्म दे विच सब कुछ सुंगर जाना है। जिन्हों आप जी रोज बेनती चौपाई साहब च पढ़ दे, जब उदकरक करा करतारा परजा धरत तब दे अपारा, जब आकरक करत हूं कबू खिचोगे। जदों दो शब्द ने उदकरक ते अकरक, उदकरक का अर्थ है फैलाना ते अकरक का अर्थ है फैले हुए नूं खिच लेना अपने विच समा लेना। जब उदकरक करा करतारा परजा धर तब दे अपारा, जब आकरक करत हो कब हो तुम मैं मिलत दे तर सब नूं, जिन्ने पैदा होए ना तेरे हुक्म विच तेरे विच ही समा जाने। मैं थोड़ी जी एक अर्ज करा, सतगुरु जी माछीवाड़े आए आपां गुरुद्वारा चरण कमल साहब दर्शन करने हैं जी, जिथे हजूर ने साई नूं सद दिता मित्र प्यारे नूं, हाल मुरीदां दा कहना तुद बिन रोग जाइयां दा उडन, नाग निवासां दे रहना, सूल सुराई खंजर प्याला बिंग कसाइयां दा सहना, यारड़े दा सानू सत्तर चंगा भट खेड़ियां दा रहना। जदों सतगुरु माछीवाड़े आए आ, मैं सिर्फ एक छोटी जी उदाहरण कि हुक्म दी खेड कहना बहुत सौख है, जे हुक्म मनन वाला कोई पैगंबर देखना ते धन गुरु गोबिंद सिंह महाराज जी ने उदी रजा नूं किवें स्वीकार किया। कवि सैनापत जी ने श्री गुरु शोभा ग्रंथ विच लिखिया है, वह कहिंदा है गुरु साहब नूं शब्द निरंकार वरतदा अक्सर अपनी रचना च, वह लिखते ने कि निरंकार की इस गति नूं अपार गति नूं कोई नहीं जान सकता। निरंकार जदों आकार बनांदा है तो वाहगुरु जी सब कुछ सिरज देंदे ने, उदों सिरजदिआं उहनां नूं खुशी कोई नहीं, ते जिद्दन सिरजे होए नूं समेट देंदे ने उदों उहनां नूं दुख कोई नहीं। कहिंदे ने गुरु गोबिंद सिंह महाराज आखै रजा ते हुक्म दी खेड, निरंकार अपार गत बोबिद कर विस्तार, कदी तुसीं किले बनाए घोड़े नगारे फौजां दल किन्ना कुछ बनाया, किन्निया रहमतां कीतियां कवि दरबार लाए, निरंकार अपार गत बोबिद कर विस्तार, सब त्याग छिन मैं दियो रहो सो एक अंकार, जिवें निरंकार बना भी देंदा ते समेट भी देंदा। धन गुरु गोबिंद सिंह जी माछीवाड़े आयो, जो कुछ बनाया सब कुछ समेटिया गया, समेटन तो बाद अपने आनंद विच बैठे हुए। मैं इस करके अर्ज की जी थोड़ा जा जोर हुक्म जिहड़ा है इहनूं स्वीकार कर लेना चाहिए, रो के कोई कर लै ते कोई खिड़े मत्थे कर लै, करना तो पैना है जी। जिस ठाकुर से ना ही चारा ता को कीजा सद नमस्कारा, मनन विच सुख है। इसे करके गुरुदेव ने कले ए ता कवियां दे बोल ने, पर धन गुरु गोबिंद सिंह जी का अपना बचन है। औरंगजेब तुरा गर नजर हस्त बर लश्कर वाजर, औरंगजेब तुरा गर नजर हस्त बर लश्कर वाजर, तेरी नजर फौज ते पैसे ते है, मारा नगा अस्त यजदा शुकर, मेरी नजर रब दे शुकराने गुरु देख है। इस श्लोक विच सतगुरु गुरु अमरदास जी ने बख्शिश कीती कि हुक्म विच आ रहे हैं, हुक्म विच जाना है, मनमुख बंदा खौमे विच वरतदा है, उस मूर्ख नूं पता नहीं कि हुक्म दी खेड वापरदी है। ते महाराज कहिंदे ने कि जेड़ा बंदा हुक्म नूं मन लवे बुझ लवे समझो उस उपर करतार दी कृपा, यूं कह ला जिस उपर करतार दी कृपा वो हुक्म नूं समझदा है।
मोहल्ला तीजा।
हुण दूसरा सलूक जो सतगुरां ने उचारण कीता दर्ज कीता ए भी गुरु अमरदास जी दा है।
सो जोगी जुगत सो पाए।
महाराज कहिंदे सो जोगी ओ ही जोगी है जेड़ा जीवन दा ढंग जुगत एहो जी जुगत पाउंदा है।
जिसना गुरमुख नाम प्राप्त हो।
जिस जोगी नूं गुरु जी दे सन्मुख हो के नाम दी प्राप्ति हुंदी है दरअसल ओ ही जोगी है जेड़ा नाम विच जुड़दा है।
इस जोगी की नगरी सब को वसा।
उस जोगी दी नगरी विच हर एक हर कोई वसदा है।
एकी जोग ना हो।
भेक करन दे नाल लिबास पान दे नाल अकला जोग प्राप्त नहीं हुंदा। फिर थोड़ा जो इस बिनती नूं अर्थां नूं सुनियो कि उस जोगी नूं अपने शब्दां च कहिए जीवन जीण दा तरीका हुंदा, जीवन जीण दा ढंग हुंदा, जीवन जीण दी जोत हुंदी है जेड़ा गुरु जी दे सन्मुख होके नाम दी दात प्राप्त करदा। सिद्धी बात जो गुरु वाला बन जांदा नाम दी दात प्राप्त करदा उस नूं जोग कमाण दा तरीका हुंदा है। अगला बचन के उस जोगी दी नगरी विच इत्थे थोड़े अर्थ मैं अखरी कीते नहीं ते भाव अर्थ मालिक ने तिस जोगी की नगरी सब को वस है अखरी अर्थ हो गया उस जोगी दी नगरी शहर विच सब कोई वसद है। पर टीकाकारा ने नगरी का अर्थ आप पिंड नहीं किया नगरी का अर्थ देह काया शरीर ए गांव सब को वस है एदा अर्थ है जेड़ा गुरु जी दे सन्मुख होके नाम प्राप्त करदा है उस जोगी दी देही दे विच सब को दा अर्थ उहदे विच करुणा मैत्री मुदता उपेक्षा इहूं समझ बेनती करा उस दी शरीर नगरी दे विच सारे गुण जिहड़े ने वसदे खिमा वाला गुण वसदा है दया वाला गुण वसदा है उहदे विच करुणा वाला गुण वसदा है उहदे अंदर निम्रता वाला गुण वसदा है सारे दे सारे जिहड़े दैवी गुण ने उस जोगी दे शरीर रूपी नगरी विच वसदे आ। महाराज कहिंदे भाई उस नगर शरीर नगरी भी सब कुछ वसद है ते पर भेखी जोग ना होए। जे बंदा बाहर जोगियां वाले कपड़े पाई बैठा है खप्पर हाथ च पकड़िया है कन्ना च मुंदरा पाईया ने सिंगी ओदे कोल खै खिंता उन्हें पाई खै महाराज कहिंदे नाम तो बिना जोग नहीं प्राप्त हुंदा। सच एवे भेखी जोग भेख करन नाल मिलाप नहीं हुंदा।
नानक ऐसा विरला को जोग।
सतगुरु गुरु अमरदास महाराज कहिंदे भाई उंज तां जोगियां दे झुंडां दे झुंड ने पर आ जोगी कोई विरला विरला है। सतगुरु गुरु अमरदास बचन कर रहा कि ऐसा जोगी कोई विरला हुंदा है
जिस घट परगट हो।
एड़ा जोगी कहिंदे जिस जोगी दे घट दर ते हिरदा जिस जोगी दे हिरदे विच परमात्मा प्रगट हो जाए। भेक वाले बहुत ने पर गुरमुखो कोई विरला जिदे अंदर करतार प्रगट हो जाए। ये अखरी अर्थ तो बाद थोड़ी जी समय अनुसार दी व्याख्या कर लीए जी। हुण जिहड़ा शब्द गुरबाणी विच जोग शब्द बड़ी बढ़िया है उंज जे हिंदी वालियां नूं पुछोगे इत्थे सतगुरां ने ਇਹ ਸ਼ਬਦ ਦੀ ਜੱਜੇ ਨਾਲ ਹੀ ਵਰਤੋਂ ਕੀਤੀ ਯੋਗ ਹਿੰਦੀ ਵਾਲੇ ਨੂੰ ਪੁੱਛੋ ਕਹਿਣਗੇ ਯੋਗ ਯੋਗਾ ਕਹਿੰਦੇ ਯੋਗਾ ਨਹੀਂ ਕਹਿੰਦੇ। ਅਸੀਂ ਪਾਠ ਜੋ ਸਤਿਗੁਰਾਂ ਨੇ ਲਿਖਿਆ ਉਹੀ ਮੰਨਣਾ ਜੀ ਸਾਡੇ ਲਈ ਤ੍ਰੈ ਕਾਲ ਸੱਤ ਹੀ ਹੈ। ਹੁਣ ਸ਼ਬਦ ਹੈ ਯੋਗ ਯੋਗ ਮੈਂ ਬੇਨਤੀ ਕਰਾਂ ਗੁਰਬਾਣੀ ਚ ਯੋਗ ਹੈ ਉਂਝ ਕਿਉਂਕਿ ਜਦੋਂ ਕਈ ਕਥਾ ਵਾਲੇ ਬੋਲਦੇ ਹੁੰਦੇ ਨਾ ਜੀ ਮੰਨ ਲਓ ਸਾਡੇ ਜ਼ਬਾਨ ਤੇ ਵਕੈਬਰੀ ਜ਼ਿਆਦਾ ਬਾਣੀ ਦੀ ਚੜੀ ਹੋਈ ਹੈ। मैं सच्ची तुहानूं कहा जिहड़े पाठी ने जे सिंह ने लगातार पाठ करना है उहदी जिहड़ी शब्द कोश है उह गुरबाणी वाला है। हुण उह मन ले कह दिंदी उह जोगी जांदा पिया ते दूजे मत वाले कह गए इहनूं तां उचारण ही करना हुंदा शब्द ते योगी है नहीं प्यारे उहनां नूं समझ कोई नहीं। बाणी में जिहड़ा शब्द वरत्या उह जज्जे वाला वरत्या जोग ਉਂਜ ਇਹ ਲਫ਼ਜ਼ ਹੈ ਜੁਜ ਜੁਜ ਧਾਤੂ ਤੋਂ ਸ਼ਬਦ ਬਣਿਆ ਯੋਗ ਮੈਂ ਉਹ ਅਰਥ ਕਰਨ ਲੱਗਾ ਜਿਹੜੇ ਉਹ ਯੋਗ ਕਰਦੇ ਆ ਯੋਗ ਦਾ ਲਫ਼ਜ਼ੀ ਅਰਥ ਮਿਲਾਪ ਯੋਗੀ ਦਾ ਲਫ਼ਜ਼ੀ ਅਰਥ ਮਿਲਿਆ ਹੋਇਆ ਫਿਰ ਅਰਥ ਸੁਣਿਓ ਇਹਦੇ ਅਰਥ ਬੜੇ ਕਮਾਲ ਦੇ ਨੇ ਦੇਖੋ ਲਫ਼ਜ਼ ਬਾੜਾ ਨਹੀਂ ਯੋਗ ਦਾ ਅਰਥ ਹੈ ਮਿਲਿਆ ਮਿਲਾਪ ਜੋੜ ਤੇ ਯੋਗੀ ਦਾ ਅਰਥ ਜਿਹੜਾ ਮਿਲਿਆ ਹੋਇਆ ਕਰਤਾਰ ਚ ਜਿਹੜਾ ਮਿਲਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਆਸਾ ਰਾਮਕਲੀ ਤੇ ਸੂਈ ਇਹਨਾਂ ਤਿੰਨ ਰਾਗਾਂ ਵਿੱਚ ਸਤਿਗੁਰਾਂ ਨੇ ਸਭ ਤੋਂ ਵੱਧ ਯੋਗੀਆਂ ਨੂੰ ਉਪਦੇਸ਼ ਦਿੱਤਾ ਹੈ ਰਾਗ ਸੂਈ ਆਸਾ ਤੇ ਰਾਮਕਲੀ ਰਾਮਕਲੀ ਰਾਗ ਵਿੱਚ ਤਾਂ ਲੰਬੇਰੀ ਬਾਣੀ ਸਤਿਗੁਰਾਂ ਦੀ ਸਿੱਧ ਗੋਸ਼ਟ ਹੈ ਪਰ ਮੈਂ ਆਪ ਨੂੰ ਫਿਰ ਅਰਜ਼ ਕਰਾਂ ਜੀ ਯੋਗੀ ਦੀ ਡੈਫੀਨੇਸ਼ਨ ਵੀ ਗੁਰੂ ਸਾਹਿਬ ਨੇ ਵੱਖਰੀ ਦਿੱਤੀ ਹੁਣ ਯੋਗੀਆਂ ਦੇ ਕਈ ਪੰਥ ਨੇ ਆਈ ਪੰਥ ਦਾ ਜ਼ਿਕਰ ਕੀਤਾ ਉਹਨਾਂ ਕੋਲ ਗੋਦੜੀ ਹੈ ਉਹਨਾਂ ਕੋਲ ਸਿੰਘੀ ਹੈ ਉਹਨਾਂ ਕੋਲ ਚੂਰਮਾ ਹੈ ਉਹਨਾਂ ਕੋਲ ਚਿੱਪੀ ਹੈ ਕਈ ਆਪਣੇ ਪਿੰਡੇ ਤੇ ਸਵਾਹ ਮਲਦੇ ਨੇ ਗੁਰੂ ਸਾਹਿਬ ਨੇ ਕਿਹਾ ਪਰਿਭਾਸ਼ਾ ਦਿੱਤੀ ਕਹਿਣ ਲੱਗੇ ਯੋਗ ਨਾ ਭਗਵੀਂ ਕੱਪੜੀ ਯੋਗ ਨਾ ਮੈਲੇ ਵੇਸ਼ ਗੇਰਵੇ ਰੰਗ ਦੇ ਕੱਪੜੇ ਪਾ ਕੇ ਸਮਝੇ ਮੈਂ ਯੋਗੀ ਹੋ ਗਈ ਨਹੀਂ ਪਿਆਰਿਓ ਕਦੀ ਇਹ ਗੇਰਵਾ ਬਸਤਰ ਮੈਂ ਨਿੰਦਿਆ ਨਹੀਂ ਕਰਦਾ ਇਹ ਧਰਮ ਦਾ ਸੂਚਕ ਸੀ ਕਈ ਕਹਿੰਦੇ ਗੇਰਵੇ ਦਾ ਰੰਗ ਅੱਗ ਵਰਗਾ ਹੈ ਇਹਦਾ ਮਤਲਬ ਇਹਨੇ ਸਾਰੀਆਂ ਆਪਣੀਆਂ ਵਾਸ਼ਨਾਵਾਂ ਭਸਮ ਕਰ ਦਿੱਤੀਆਂ ਨੇ ਹੁਣ ਤਾਂ ਡਰ ਲੱਗਦਾ ਅੱਗ ਮਚਾਉਣ ਵਾਲਾ ਰੰਗ ਲੱਗਣ ਲੱਗ ਪੈਂਦਾ ਹੈ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਯੋਗ ਪਾਈਆ ਸਤਿਗੁਰ ਕਹਿ ਉਪਦੇਸ਼ ਲੋੜ ਨੀ ਭਗਵੇਂ ਕੱਪੜੇ ਪਾਉਣ ਦੀ ਲੋੜ ਨੀ ਮੈਲੇ ਕੁਚੈਲੇ ਕੱਪੜੇ ਪਾਉਣ ਦੀ ਆਪਣੀ ਖਿਰਦੇ ਘਰ ਵਿੱਚ ਬਹਿ ਜਾ ਤੇ ਸਤਿਗੁਰੂ ਦੇ ਬਚਨ ਨੂੰ ਕਮਾਲਾ ਤੋਂ ਆਪਣੇ ਘਰ ਵਿੱਚ ਹੀ ਯੋਗੀ ਬਣ ਜਾਏਗਾ ਅਗਲੀ ਬੇਨਤੀ ਹੋਰ ਸਤਿਗੁਰਾਂ ਦਾ ਇੱਕ ਬਚਨ ਹੈ ਯੋਗ ਨਾ ਖਿੰਥਾ ਯੋਗ ਨਾ ਡੰਡਾ ਯੋਗ ਨਾ ਭਸਮ ਚੜਾਈਐ ਯੋਗ ਨਾ ਮੁੰਦੀ ਮੂੰਡ ਮੰਡਾਇਆ ਯੋਗ ਨਾ ਸਿੰਘੀ ਵਾਈਐ ਅੰਜਨ ਮਾਏ ਨਿਰੰਜਨ ਰਹੀਐ ਯੋਗ ਜੁਗਤ ਇਹ ਪਾਈਐ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਵੇਖੋ ਕਮਾਲ ਮਹਾਰਾਜ ਕਹਿੰਦੇ ਗੋਦੜੀ ਪਾਉਣ ਨਾਲ ਜੋਗੀ ਨਹੀਂ ਸਿੰਘੀ ਵਜਾਉਣ ਨਾਲ ਜੋਗੀ ਨਹੀਂ ਡੰਡੇ ਡੰਡੇ ਦੀ ਵਰਤੋਂ ਕਰਨੀ ਇਹ ਬੈਰਾਗਨ ਦੀ ਉਹ ਵੀ ਜੋਗੀ ਨਹੀਂ ਮਹਾਰਾਜ ਕਹਿੰਦੇ ਗੱਲੀ ਯੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣੈ ਜਿਹੜਾ ਸਾਰੀ ਦੁਨੀਆਂ ਨੂੰ ਇੱਕ ਬਰਾਬਰ ਸਮਝੇ ਜੋਗੀ ਕਹੀ ਐ ਸੋਈ ਉਹ ਯੋਗ ਹੈ ਭਾਈ ਸਾਹਿਬ ਨੀ ਨਾ ਜੀ ਚਲੋ ਸਮੇਂ ਅਨੁਸਾਰ ਗੁਰਸਿੱਖ ਜੋਗੀ ਦਾ ਜ਼ਿਕਰ ਕਰਦਾ ਉਹ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਕੰਨੀ ਮੁੰਦਰਾ ਮੰਤਰ ਗੁਰ ਸੰਤਾ ਧੂੜ ਭੂਸੋ ਲਾਸੀ ਖਿੰਥਾ ਖਿਮਾ ਲੰਡਾਵਣੀ ਵਾਕਿਆ ਅਰਥ ਕੀਤੇ ਜੀ ਕਹਿੰਦੇ ਗੁਰਸਿੱਖ ਜੋਗੀ ਰਾਤ ਨੂੰ ਜਾਗਦਾ ਹੈ ਮਾਇਆ ਵੀ ਸੁਚੇਤ ਰਹਿੰਦਾ ਉਹ ਮਾਇਆ ਵਿੱਚ ਉਦਾਸ ਹੈ ਜੋਗੀ ਕੰਨਾਂ ਚ ਮੁੰਦਰਾ ਪਾਉਂਦੇ ਨੇ ਗੁਰਸਿੱਖ ਜੋਗੀ ਦੇ ਕੰਨਾਂ ਵਿੱਚ ਗੁਰੂ ਕਾ ਮੰਤਰ ਸੁਣਾਈ ਦਿੰਦਾ ਹੈ ਜੋਗੀ ਬਾਹਰ ਭਸਮ ਮਸਾਣਾ ਦੀ ਰਾਖ ਮਲਦੇ ਨੇ ਗੁਰਸਿੱਖ ਜੋਗੀ ਜੋੜਿਆਂ ਵਿੱਚ ਖਲੋਤਾ ਭਾਂਡਿਆਂ ਵਿੱਚ ਖਲੋਤਾ ਝਾੜੂ ਲਾਉਂਦਾ ਸੰਗਤ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦਾ ਹੈ ਆਹ ਅਗਲੀ ਗੱਲ ਉਹ ਖਿੰਥਾ ਪਾਉਂਦੇ ਨੇ ਕਹਿੰਦੇ ਨੇ ਗੁਰਸਿੱਖ ਜੋਗੀ ਉਹ ਜਿਹੜਾ ਖਿੰਥਾ ਨੂੰ ਖਿਮਾ ਨੂੰ ਖਿੰਥਾ ਬਣਾ ਕੇ ਚੱਲਿਆ ਇੱਥੇ ਸਤਿਗੁਰਾਂ ਨੇ ਸਾਨੂੰ ਸਮਤ ਦਿੱਤੀ ਜਪਜੀ ਸਾਹਿਬ ਵਿੱਚ ਵੀ ਮਹਾਰਾਜ ਇੱਥੇ ਕਹਿੰਦੇ ਜੋਗੀ ਉਹ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਮੰਤਰ ਲਏ ਸ਼ਬਦ ਸੁਣੇ ਉਸ ਸ਼ਬਦ ਦੀ ਕਮਾਈ ਕਰੇ ਉਸ ਜੋਗੀ ਦੀ ਸਰੀਰ ਨਗਰੀ ਵਿੱਚ ਸਭ ਕੁਝ ਵਸਦਾ ਦਇਆ ਵਸਦੀ ਕਰਨਾ ਵਸਦੀ ਤਰਸ ਵਸਦਾ ਖਿਮਾ ਵਸਦੀ ਨਿਮਰਤਾ ਵਸਦੀ ਸਭ ਕੁਝ ਜੋਗੀ ਦੇ ਅੰਦਰ ਹੈ ਪਰ ਇਹ ਜੋਗੀ ਕਰੋੜਾਂ ਵਿੱਚੋਂ ਇੱਕ ਅੱਧਾ ਮਿਲਦਾ ਹੈ ਹਰ ਕੋਈ ਨਹੀਂ ਸਤਿਗੁਰਾਂ ਨੇ ਕਿਆ ਪਰਿਭਾਸ਼ਾ ਸੋਹਣੀ ਦਿੱਤੀ ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਿਆ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਉਹ ਜੋਗੀਆ ਕਰਾਂ ਮਾਤਾ ਮੈਂ ਲੋਕਾਂ ਨੂੰ ਨਾ ਜੋਤ ਆਪਣੇ ਮਨ ਨੂੰ ਜਿੱਤ ਲੈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਜਗਜੀਤ ਆਦੇਸ਼ ਤਿਸਾ ਆਦੇਸ਼ ਅਕਾਲ ਪੁਰਖ ਨੂੰ ਜੀ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਰੇਸ ਜਿਹੜਾ ਕਰਤਾਰ ਹਰ ਯੁਗ ਵਿੱਚ ਹੈ ਅਰਜ਼ ਹੈ ਇੱਥੇ ਸਤਿਗੁਰੂ ਨੇ ਪਹਿਲੇ ਸਲੋਕ ਵਿੱਚ ਹੁਕਮ ਦਾ ਜ਼ਿਕਰ ਕੀਤਾ ਦੂਜੇ ਸਲੋਕ ਵਿੱਚ असली जोगी का जिक्र किया ते नाल क्या भी भेख ना योग नहीं हुंदा। अज भी साड़ी मुश्किल है। कला मैं कल शायद कल शब्द परसों सज्जन से नाल मैं चलदिया नाल चलना जी उदन मर्ज की सी। अज भी भेख पूजा जाता दे याद रखो गोनी पूजे जाते भेख ही पूजा जाता है। भेख का बड़ा वड्डा काफिला बन जाता है। यह भेख का अगे संचार हुंदा है। नहीं गुरमुखो रब भेखा नाल नहीं लभदा। रब तो अंदर दी नीयत वेखदा है। भेख ना लभदा जी मलक भागो ने भेख किया उन्हें अपनी जेड़ी गरीबां दे खून की कमाई उन्हें ना पता की दिता। ब्रह्म भोज किड्डा प्यारा शब्द वरत्या। ब्रह्म दर्थ परमात्मा ये ब्रह्म भोज है। तो भगव्या कपड़िया दूजे ते सारे खाई जाते हैं। तो महाराज जी ने बस आ निचोड़ के रख दिता। कह लगे एक ब्रह्म भोज नहीं एक गरीबां दा खून निचोड़िया होया है। याद रखियो सारे बंदे मलक भागो दे घर सन। भाई लालो दे घर तक कलो बाबा जी बैठे हुए सन। भेख ना लभ जूगा जी किनू भेख करके दिखाने पे आप चार दिन पैसे कमा लांगे पांच दस डेरे बन जाएंगे सियासी बंदे क्योंकि इथों दी त्रासदी है इस भारत की। इथे लोग सिर वेंदे ने जीवन नहीं देखते दे। पखंडी दे कोल जी करोड़ बंदा जांदा होवे उहदे गुनाह भी लोग भुलने शुरू कर दिंदा है। पर नहीं गुरु गुरमुखो भेख नाल पैसा मिल सकदा है। भेख नाल लाल बत्ती मिल सकती है। मैं बख्श दिया जी मैं कौड़ा जिहा सच कहन लग पिया। भेख नाल धरती दे कब्जे किते जा सकदे आ। पर अंदर जिहड़ा बंदा हार जांदा रब भेख नाल ही मिलदा नीयतां नाल मिलदा हुंदा है। शौ तां मिलदा जे नीयत रास है। सतगुरु जी का बचन कह भेख दिखाए जगत को लोगन को बसकीन। गुरु गोबिंद सिंह जी भेख दिखाए जगत को लोगन को बसकीन अंत काल काती कटो बास नरकमो लीन। यह भेखी बंदे का निवास नरक विच हुंदा है कुंभी नरक विच है। इत्थे सतगुरु ने दो पक्ष रखे भाई भेख नहीं असला जोगी ओ है जिहड़ा गुरु दे शब्द नूं कमांदा है। हुण अगे जी पौड़ी ए पौड़ी धन गुरु रामदास जी भी उचारण कीती है।
पौड़ी आपे जंत पाए अन्ना आपे आधार।
हुण इस पौड़ी विच दो गल्लां तुसीं देखी जायो एक सूखम ते दूजा अस्थूल। सूखम दे लफ्ज़ी अर्थ असीं करने आ बरीक। उंज कई सज्जन सूखम दा अर्थ करदे ने जिहड़ा है पर दिसे ना। मान लो हुण आत्मा है शरीर दिसदा स्थूल पर आत्मा दिस नहीं पई सूखम है ना। सूखम दा अर्थ है जो होंद है पर नजर नहीं आ रहा। इत्थे सतगुरु सारी पौड़ी विच सूखम ते स्थूल की गल कर रहे हैं। सहि बख्शिश कर रहे ने आपे जंत उपायन आपे आधार। धन गुरु रामदास जी आपे का अर्थ परमेश्वर जी ने जंत का अर्थ जीव। आपे ही करतार ने यह सारे जीव पैदा किते ते जिहड़े पैदा किते आपे आधार। इन्हां दा आसरा इन्हां दा रोटी पानी इन्हां दा वसेबा इन्हां दे खावा पानी यह सारा आधार भी करतार ने दिता। जंत भी पैदा किते आप ही इन्हां दे आधार खाना
आपे सूखम पालिया।
हुण महाराज कहिंदे ने भाई इस गल नूं मन्नो। अज दे सिख विद्वान भी बख्श दिया जो सथूल नूं स्वीकार करदे पिया सूक्ष्म नूं नहीं। दृष्ट मान नूं कोई अदृष्ट चला रहा है। असी दृष्ट मान नूं मानने पाए पर जिहड़ा अदृष्ट चला रहा है उहदे तों इनकारी हो रहे हैं। मैनु एक बचन याद आया प्रिंसीपल गंगा सिंह उन्हां दा सी जी ए ख्याल। उन्होंने लिखा है कि एक आदमी खाते च चाकू लैके जां काचू शब्द दोवें वरते हैं खिड़े हुए फुल नूं तोड़न लगा। फुल ने आवाज दिती मैं तैनूं माड़ा लगना मैनूं तोड़ क्यों रहे। तो तोड़न वाला कहिंदा तेरी सुगंधी ते तेरी कोमलता तेरी महक मैनूं चंगी लगी मैं ता तोड़न लगा। अगो फुल कहिंदा तेरी ना कह मेरी नहीं, वो कहिंदा किदी, ते फुल कहिंदा ता टाणी दी है, ये टाणी विचों मेरे विच आउंदी है। वो कहिंदा चलो टाणी नूं कट लैंदे आ। टाणी ने कहा ये मेरी नहीं, ये फुल ते नदान कह नूं समझ नहीं, ये तो मैं तने विचों लैंदी आ। वो निक्का जिहा तना सी गुलाब दे फुल दा, उन्हें कहा चलो तना कट लैंदे आ। तने ने हस के कहा तीन दोवे कमले ने इन्हां नूं समझ नहीं, मेरा कुछ नहीं, यह उत्थों आंदा जिहड़ियां जड़ां दिसदियां ने। उहदे मन च आया चलो जड़ां तों पटने आ। जड़ ने कहा तने नूं टाणी नूं फुल नूं कोई समझ नहीं, बेसमझ ने, क्योंकि वह जुड़े इत्थों तक ने। जड़ कहिंदी मेरे करके नहीं मिट्टी करके है, जे मिट्टी होगी तो जड़ अगे प्रफुल्लित होनी। उहने कहा चलो मिट्टी समेत पट लैंदे आ। मिट्टी ने कहा जड़ नूं भी पता नहीं ये पानी करके है, जे पानी होगा तो मिट्टी काम करेगी ना। कहिंदे ने उहने फिर ध्यान मारिया, उत्ते बदल सी ते बदल गरजदा बोल के कहिंदा इस मिट्टी नूं भी नहीं पता मेरी नहीं होंद, तां ही जे सूरज है देखो अगे किवें चलदे, सूरज की किरण पैगी पानी उड़ेगा तो बदल बनना है ना। वह कहिंदा ये मैं सूरज करके आ, सूरज करके बदल, बदल करके पानी, पानी करके मिट्टी, मिट्टी करके जड़, जड़ करके तना, तने करके टाणिया, टाणिया करके फुल, कितों कितों जुड़े रही। उन्हें बदल ने कहा कि मैं सूरज करके हाँ। उन्हें सूरज वो तकिया, सूरज उत्तर देंदा सारे नदान ने मैं भी कुछ नहीं, मैनू भी एनर्जी वह देंदा पे जो सूरजा का सूरज है। मैं आपको एक बेनती करांगा, हर चीज पिछे दृष्टमान पिछे सूरज, कोई चीज ऐसी नहीं, रेत दे कण दे विच भी एनर्जी पई हुई है, मिट्टी दे जर्रे विच भी अदृष्ट एनर्जी है, पानी दे एक बूंद विच भी ताकत है। धन गुरु रामदास महाराज बख्शिश कर रहे हैं कि आपे ही सूखम है, आपे सूखम महाराज कहिंदे पाली है, आपे पासार आप ही सूखम है, आप ही उन्हें पसारा किया, इनू कह लो आपे सूखम आपे अस्तूला लखी न जाई नानक लीला। इनू चौपाई साहब दृष्टमान च पढ़ लीए, चीटी ते कुंचर अस्तूला, कीड़ी तो लैके हाथी तक सब पर कृपा दृष्ट कल फूला। प्यारे उसनी खेड ए वे, वो आपे ही सूखम है, अदृष्ट भी आपे है ते दृष्टमान भी आपे है, वो आप ही पसारा है।
आप काती दे रहा आपे वाड परवार,
आप ही एकांती दा अर्थ करांगे कल्ला बहन वाला, बिल्कुल हजूम च नहीं रहिंदा। कहने वाहगुरु जी आप ही तुसी एकांत विच हो निर्गुण रूप च जी, ते दूजे पासे आपे वद परिवार, ते तुहाडा जिहड़ा सथूल है आ सारा परिवार ही तेरा, एकांत विच भी तुसी हो ते परिवार विच भी तुसी हो। इहनूं इहनूं समझ थोड़ा समझ लईए जी, सरगुण निर्गुण निरंकार, इकवी अष्टपदी का श्लोक सुखमनी साहब, सरगुण आ स्थूल, निर्गुण सूखम जिहड़ा दिस नहीं रहा पर है माया दे तिना गुणा तो उपर, सरगुण निर्गुण निरंकार सुन समाधि आप, आपन किया नानका आपे ही फिर जाप, अपना विस्तार कर दे आपे एकांत विच बैठा, दोवां सिरियां का आपे ही स्वामी है आपे ही मालिक है। इत्थे सतगुरु जी बख्शिश कर रहे हैं कि वाहगुरु जी आप ही जंत पैदा किते, आपे आधार बने, आपे सूखम हो, आपे स्थूल हो, आपे एकांत विच बैठे हो, ते आपे तुसा पसारा कीता है।
नानक मंगा दान हारे संतारे नारे,
धन गुरु रामदास अंत विच निम्नता पूर्वक बेनती कर रहे हैं कि जी नानक मंगा दान हार, खरी जी धन गुरु रामदास सच्चे पातशाह कहिंदे परमेश्वर जी साडी एक बेनती, सानू दान दे दिओ, दान उत्ते हक नहीं हुंदा, दाते दी मर्जी हुंदी है, दान कदी हक नहीं हुंदा। मैं पिछले दिन भी कहा सी एक दान दे दिओ कि जी संतां रेनार तेरी बंदगी करन वाले, तेरी भजन सिमरन च जुड़ियां कोईयां जिहड़ियां संत रूहां ने, भेखी नहीं संत रूहां ने, तुसी किरपा करो
मेरी झोली च उन्हां दे चरणां दी धूड़ दा दान पा दिओ, मैनूं तुसीं ओ दान दे दिओ। दान महन दा खतली खाक जिल मिले तां मस्तक लाइए। आप रोज पढ़ दिओ, अंतर जामी पुरख विधाते सरदा मन की पूरे, नानक दास ए सुख मांगे मोको कर संतन की धूरे। जिनके चोले रतड़े प्यारे, कंत तिना के पास तूर तिना की जी मिले जी को नानक की अरदास। सतगुरु कहने ए साड़ी बेनती है, ए दान देवो
और दातार न सुजई तू दिन नहार।
सारिया दातां देन वाले सतगुरु जी कह रहे हैं, आप जी दाते हो, तेरे तो बिना होर कोई दाता दिसदा नहीं, तेरे तुल कोई नहीं, होर कोई सुजदा नहीं, ये आप दाते हो। आओ जी शब्द की कथा कर दिया। अपन यतन करने हुंदे आ जी जिन्ना क सतगुरु सोझी दित्ती है, तो मैं रोज एक गल कह रही हूं, मेरी सोझी नूं आखरी सोझी ना समझियो। ये सतगुरु अगम अगाध बोध ने। एक विद्वान की जिन्ने विद्वान सिखां च हो चुके ने, इन्ने दोबारा जन्म लै लैन, यह कह दें असि गुरु ग्रंथ साहब नूं पूरा कह देंगे तो सब तो वड्डा झूठ होवेगा। गुरु अकथनिया है, सतगुरु अगाध बोध है, उसकी महिमा नूं कथिया नहीं जा सकता। बहुत भुला हुंदियां ने, खिमा करो। आओ जी नाम जपिए थोड़ा जिहा, एक कृपा करो सारे जी, बहुत उच्ची आवाज विच आप जी बोल दियो।
सत नाम वाहे गुरु, सत नाम वाहे गुरु, सतनाम 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 वाहे गुरु। सतनाम 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 जी, वाहे गुरु जी, सतनाम 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 जी, वाहे गुरु जी। ਸਤਿਨਾਮ 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 ਜੀ ਵਾਹਿਗੁਰੂ 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 ਜੀ
ਸਰਵਨ ਕਰੀਏ ਜੀ
ਨਾਨਕ ਮੰਗਾ ਦਾਨ ਹਾਰ ਸੰਤਾਰ ਨਾਰ ਹੋਰ ਕਾਤਾਰ ਨਾ ਸੁਜੋਈ ਤੂੰ ਦੇਵਨ ਹਾਰ ਸੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।